अमरदास पद बंद रामदास अर्जुन गुरु बर श्री हर गोविंद हरि राय हर कृष्ण गुर तेग बहादुर चंद दसवे गोविंद सिंह गुरु नमो चरण अरविंद। जिसमें है अमृत ज्ञान है माणक भगत वैराग गुरु ग्रंथ साहिब मंदों कर अनुराग श्री गुरु शब्द कमाए जिन जीते पंच विकार तीन संतन को वंदना सिर चरणन करतार हो गए सिफत खसामी नोरिया सौ कुर सौ चटी तुद डिठे सचे पातशाह मल जन्म जन्म दी कटी तुद डिठे सचे पातशाह मल जन्म जन्म दी कटी है।
सतनाम श्री वाहिगुरु साहिब जी कवित सुंदर स्वरूप ते करूप बन रोडे होत जैसे कूप दंड देत नैत ना शर्म है मल मूत वासन मलीन ते मलीन महा सिस नो लड़त ऊच नीच के चरम है पाक मुख मूंड पै निवाक को फिरावे नित आगे कर देत जैसे रान को कर्म है शोभा लोक गत पर लोक की बिगार है मूंड मुंडन कराए फिर भाक ते धर्म है। सुंदर स्वरूप ते करूप वन रोडे होत जैसे भूप दंड देत नैक ना शर्म है
वाहिगुरु जी का खालसा वाहिगुरु जी की फतेह। सत्कार योग गुरु स्वरूप गुरु खालसा सत्संग जी सरबत संतान गुरु नानक दे पावन दरबार में शोक हो गुरु नानक दे ग्यारहवें स्वरूप श्री गुरु ग्रंथ साहिब जी महाराज चावर शतर तर दे मालिक सतगुरु तुरंत तो आई हुई गुरु तख्त दी ग्यारहवें थान ते उस दे मालिक बाणी गुरु गुरु है बाणी विच बाणी अमृत सार प्रगट गदेह दे रूप दे अंदर प्रगट गुरांदी दे श्री गुरु ग्रंथ साहिब जी दी हजूरी विच संध्या समय दे सोधा दी बाणी दे जाप होए अरदास मुख वाक उपरंत जुलड़ी वार कथा जिथे महाराज साहब ने जपजी साहब के महात्म कली कली पौड़ी ने दर्शाए फिर तमाकू निषेध विच इतिहासक प्रमाण प्रमाण दे करके पुराणा आदि दे करके महाराज साहब जी के दरबार विच एक दिन संगत ने वेख के कि सतगुरु महाराज साहब जी आ समा चंगा है एक दिन एक सतगुरु की मर्जी महाराज का सुभा देख करके संगत हाथ जोड़ कर अर्जी अर्ज कर दिती कि सची पातशाह ये कहिए चारे वर्ण के लोग जेड़े ये मुंडन कराने लग पे न पिछे तो महाराज सदयुग त्रेता द्वापर विच है नहीं सी ਇਹ ਪੁਰਾਣਾਂ ਦੇ ਵਿੱਚ ਅਸੀਂ ਸੁਣੀ ਹੈ, ਪੁਰਾਣਾਂ ਦੀ ਕਥਾ ਵਿੱਚ ਇਹ ਸਾਰਿਆਂ ਦੇ ਸਿਰ ਤੇ ਕੇਤ ਹੁੰਦੇ ਸੀ, ਦਾੜੀ ਤੇ ਮੁੱਛਾਂ ਹੁੰਦੀਆਂ ਸੀ। ਇਹ ਸਾਰਾ ਕਿਸ ਪ੍ਰਕਾਰ ਇਹ ਮਨਮਤ ਜਿਹੜੀ ਹੈ ਸ਼ੁਰੂ ਹੋ ਗਈ, ਕਿਵੇਂ ਇਹਨਾਂ ਨੇ ਮੁੰਡਣ ਕਰਨਾ ਸ਼ੁਰੂ ਕਰ ਦਿੱਤਾ। ਜੇ ਰੋਕਦੇ ਆ ਝਗੜਾ ਕਰਦੇ ਨੇ, ਆਪਣੇ ਪੱਖ ਬੰਨਦੇ ਇਹਨਾਂ ਤੇ ਸੰਸਾਰ ਇਹਨਾਂ ਦੇ ਮਗਰ ਲਾ ਕੇ ਦਾੜੀ ਕੇਸ ਕਤਲ ਕਰਾ ਰਿਹਾ। ਜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤਾਂ ਸਲੋਕ ਪੜ੍ਹ ਕੇ ਸੁਣਾਉਂਦੇ ਨੇ ਬੁਰੇ ਵੀ ਸਾਡੇ ਤਾਂ ਇਹ ਮੁੰਡਣ ਦਾ ਇਹ ਮਹਾਤਮਾ ਲਿਖੇ ਹੋਏ ਨੇ। ਮਹਾਰਾਜ ਆਪ ਕਿਰਪਾ ਕਰੋ, ਇਹ ਕਿੱਡੀ ਭੈੜੀ ਰੀਤ ਹੈ, ਇਹ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਨੇ। ਇੱਥੋਂ ਕਥਾ ਆਰੰਭ ਹੁੰਦੀ ਹੈ ਤੇ ਅੱਧੀ ਅੱਧੀ ਤੁਰਕਿਆ ਨਹੀਂ ਜੀ ਲਈ ਜਾਣੀ। ਕਵਿਤ ਹੈ ਇਹਦੀ ਚਾਲ ਜਿਹੜੀ ਹੈ ਵੱਖਰੀ ਹੁੰਦੀ ਹੈ, ਸਵੀਏ ਦੀ ਚਾਲ ਵੱਖਰੀ ਹੈ, ਦੋਹਰੇ ਦੀ ਲਹਿੰਦੀ ਹੈ, ਅੜਿਲ ਦੀ ਲਹਿੰਦੀ ਹੈ, ਚੌਪਈ ਦੇ ਹੋਰ ਹੈ, ਇਉਂ ਵੱਖਰੇ ਵੱਖਰੇ ਹੁੰਦੇ ਹਨ। ਅਸਲ ਦਸਮ ਗ੍ਰੰਥ ਦੇ ਵਿੱਚ 52 ਕਿਸਮ ਦੇ ਛੰਦਾਂ ਦੀਆਂ ਵੱਖਰੀਆਂ ਵੱਖਰੀਆਂ ਚਾਲਾਂ ਸੰਥਿਆ ਦੇ ਦੌਰਾਨ ਮਹਾਂਪੁਰਖ ਆਹ ਬੋਲ ਕੇ ਦੱਸਿਆ ਕਰਦੇ ਸੀ, ਇਹ ਸ਼ਬਦ ਦੀ ਆਹ ਚਾਲ ਹੈ, ਉਸੇ ਸੁਰਤਾਲ ਵਿੱਚ ਬੋਲਣਾ। ਇਸ ਕਰਕੇ ਕਵਿਤ ਹੈ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਸਵਈਏ ਤੇ ਕਵਿਤਾ ਲਿਖੇ, 12 ਦੇ ਕਲੀਆਂ ਪੌੜੀਆਂ ਲਿਖੀਆਂ ਨੇ, ਤੇ ਆਓ ਜਿਵੇਂ ਪਿੱਛੇ ਦੋਹਰੇ ਤੇ ਚੌਕੀਆਂ ਆ ਰਹੀਆਂ ਹਨ, ਹੁਣ ਅੱਗੇ ਕਵਿਤ ਹੈ। ਸੰਗਤਾਂ ਬੇਨਤੀ ਕਰਦੀਆਂ ਹਨ,
ਸੁੰਦਰ ਸਰੂਪ ਤੇ ਕਰੂਪ ਬਨ ਰੋਡੇ ਹੋਤ।
ਇਹਦੇ ਮਹਾਰਾਜ ਜੀ ਵੀ ਦੇਖੋ, ਦਾੜੀ ਤੇ ਮੁੱਛਾਂ ਨਾਲ ਸੁੰਦਰ ਲੱਗਦਾ ਹੈ ਬੰਦਾ, ਵੀ ਇਹਨੂੰ ਕੱਟ ਕੇ ਸੁੰਦਰ ਸਰੂਪ ਤੋਂ ਕਰੂਪ ਬਣ ਜਾਂਦੇ ਹਨ ਤੇ ਰੋਡੇ ਹੋ ਜਾਂਦੇ ਹਨ, ਦਾੜੀ ਕੇਸ ਮਨਾ ਕਰਕੇ।
ਜੈਸੇ ਭੂਪ ਦੰਡ ਦੇਤ ਨੈਕ ਨਾ ਸ਼ਰਮ ਹੈ।
ਇਹ ਕਹਿੰਦੇ ਨੈਕ ਵੀ ਇਹ ਥੋੜੇ ਮਾਤਰ ਵੀ ਸ਼ਰਮ ਨਹੀਂ ਕਰਦੇ, ਤੇ ਜਿਸ ਤਰ੍ਹਾਂ ਰਾਜੇ ਨੇ ਕੋਈ ਡੰਗ ਦਿੱਤਾ ਹੁੰਦਾ, ਇਹ ਇਸ਼ਾਰਾ ਦਿੱਤਾ ਵੀ ਉਸ ਵੇਲੇ ਇੱਕ ਵਿਧਾਨ ਸੀ, ਨਿਯਮ ਚੱਲਿਆ ਆ ਰਿਹਾ ਸੀ ਕਿ ਕਿਸੇ ਨੂੰ ਮੌਤ ਤੋਂ ਵੱਡੀ ਸਜ਼ਾ ਦੇਣੀ ਹੋਵੇ, ਮੌਤ ਤੋਂ ਵੱਡੀ ਸਜ਼ਾ, ਉਹਦੇ ਦਾੜੀ ਕੇਸ ਕੱਟ ਕੇ ਉਹਨੂੰ ਛੱਡ ਦਿੰਦੇ ਸੀ। ਦਾੜੀ ਕੇਸ ਕੱਟਣੀ ਇੱਕ ਰਾਜੇ ਵੱਲੋਂ ਸਰਕਾਰ ਵੱਲੋਂ ਡਰ ਮੰਨਿਆ ਜਾਂਦਾ ਸੀ, ਔਰ ਉਸ ਨੂੰ ਕਿਹਾ ਜਾਂਦਾ ਸੀ ਵੀ ਤੂੰ ਹੈ ਇੱਕ ਵਾਰੀ ਦਾੜੀ ਕੇਸ ਕੱਟ ਦਿੱਤੇ ਨੇ, ਇਹ ਇਸ ਤਰ੍ਹਾਂ ਕੱਟਦੇ ਰਹਿਣਾ ਤਾਂ ਕਿ ਤੇਰੀ ਪਹਿਚਾਣ ਹੋਵੇ ਵੀ ਤੂੰ ਚੋਰ ਹੈ, ਡਾਕੂ ਹੈ, ਅਪਰਾਧੀ ਹੈ, ਲੋਕਾਂ ਦੇ ਵਿੱਚ ਰਲੇ ਨਾ। ਜਿਹਦੀ ਦਾੜੀ ਕੇਸ ਕੱਟੇ ਹੁੰਦੇ ਸੀ, ਲੋਕ ਮੰਗੀ ਰੋਟੀ ਨਹੀਂ ਸੀ ਦਿੰਦੇ, ਉਹਨੂੰ ਥੂ ਥੂ ਹੁੰਦੀ ਸੀ, ਨਿਰਾਦਰ ਹੁੰਦਾ ਸੀ ਕਿ ਅਪਰਾਧੀ ਹੈ ਕੋਈ। ਅਪਰਾਧੀ ਦੀ ਨਿਸ਼ਾਨੀ ਸੀ ਮਰਦਾਂ ਦੇ ਵਿੱਚ ਚੋਰੀ ਕੀਤੀ ਹੈ ਜਾਂ ਇਹਨੇ ਕਤਲ ਕੀਤਾ ਹੈ, ਮੌਤ ਤੋਂ ਵੱਡੀ ਸਜ਼ਾ ਸੀ ਗੱਲ ਮਖਾਓ। ਬੀਬੀਆਂ ਦੇ ਵਿੱਚ ਵੀ ਇੱਕ ਨਿਸ਼ਾਨੀ ਰੱਖੀ ਗਈ ਸੀ, ਉਹ ਇਹ ਸੀ ਕਿ ਜਿਹੜੀ ਬੀਬੀ ਦੇ ਘਰ ਵਾਲਾ ਚੜ੍ਹਾਈ ਕਰ ਗਿਆ ਤਾਂ ਫਿਰ ਇਕੱਠੇ ਹੋ ਕੇ ਉਹਦਾ ਬੀਬੀ ਦਾ ਸਿਰ ਮੁੰਨ ਲੈਂਦੇ ਸੀ, ਕੈਂਚੀ ਲੈ ਕੇ ਸਿਰ ਮੰਨਣ ਤੋਂ ਬਾਅਦ ਉਹਨੂੰ ਕਹਿੰਦੇ ਸੀ ਤੈਨੂੰ ਦੁਪੱਟਾ ਹੁਣ ਸਿਰ ਦੇ ਉੱਤੇ ਨਹੀਂ ਲੈਣਾ। ਲੋਕਾਂ ਨੂੰ ਪਹਿਚਾਣ ਸੀ ਇਹ ਵੀ ਉਹ ਰੋਡਾ ਸਿਰ ਦੇ ਕੇ ਤੇ ਨੰਗਾ ਸਿਰ ਦੇ ਕੇ, ਖਾਸ ਕਰਕੇ ਨੰਗਾ ਸਿਰ ਦੇ ਕੇ ਪਹਿਚਾਣ ਆਵੇ ਕਿ ਇਸ ਬੀਬੀ ਦੇ ਘਰ ਵਾਲਾ ਮਰਿਆ ਹੋਇਆ, ਇਹ ਵਿਧਵਾ। ਪੂਰਬ ਦੇ ਵਿੱਚ ਇਹ ਮਰਜ਼ਾਦਾ ਬੜੀ ਦੇਰ ਤੱਕ ਰਹੀ ਹੈ, ਹੁਣ ਬੰਦ ਹੋ ਗਈ, ਮੈਂ ਕਹਿ ਨਹੀਂ ਸਕਦਾ, ਬਚਪਨ ਚ ਮੈਂ ਦੇਖਿਆ ਤੇ ਉਹਦਾ ਕਾਰਨ ਕੀ ਹੈ। ਕਬੀਰ ਸਾਹਿਬ ਜੀ ਨੇ ਬਾਣੀ ਚ ਲਿਖਿਆ ਨੇ, ਕਬੀਰ ਮਾਏ ਮੁੰਡੋ ਤਹਿ ਗੁਰੂ ਕੀ, ਜਾਂ ਤੇ ਭਰਮ ਨਾ ਜਾਏ ਆਪ ਡੁੱਬੇ ਚ ਹੋਵੇ ਮੈਂ ਚੇਲੇ ਦੀਏ ਬਹਾਏ। ਉਹ ਕਬੀਰ ਸਾਹਿਬ ਨੇ ਮਾਂ ਦਾ ਸਿਰ ਮੁੰਨਣਾ ਕਿਉਂ ਕਿਹਾ ਭਾਈ? ਉਹਦਾ ਮਤਲਬ ਹੈ ਵੀ ਤੇਰੇ ਵਰਗਾ ਪਖੰਡੀ ਨੂੰ ਜਨਮ ਨਾ ਆਵੇ, ਮਤਲਬ ਹੈ ਵੀ ਵਿਧਵਾ ਹੋ ਜਾਏ, ਜਿਵੇਂ ਗੁਰਬਾਣੀ ਚ ਲਿਖਿਆ ਨਾ, ਜੇ ਕੁਲ ਪੂਤ ਨੇ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਿਤਾ। ਵਿਧਵਾ ਹੋਣ ਦਾ ਹੀ ਵਾਰ ਹੈ। ਬੀਬੀਆਂ ਦੇ ਸਿਰ ਨੰਗੇ ਨੂੰ ਜੇ ਕਿਤੇ ਅਚਾਨਕ ਵੀ ਦੁਪੱਟਾ ਲੈ ਜਾਂਦਾ ਸੀ ਨਾ ਸੋਤੇ ਸਿੱਧ, ਪਹਿਲੀ ਤਾਂ ਗੱਲ ਬੀਬੀਆਂ ਲੈਣ ਨਹੀਂ ਸੀ ਦਿੰਦੀਆਂ। ਮੁਸਲਮਾਨਾਂ ਦੇ ਵਿੱਚ ਤਾਂ ਭਾਈ ਮੂੰਹ ਵੀ ਢੱਕੇ ਰੱਖਦੀਆਂ, ਬੁਰਕੇ ਪਾ ਕੇ ਰੱਖਦੀਆਂ। ਜੇ ਸਿਰ ਤੋਂ ਮੜਜਾ ਵੀ ਕਿਤੇ ਪੱਲਾ ਉੱਪਰ ਹੋ ਗਿਆ ਨਾ, ਸਿਆਣੀਆਂ ਬੀਬੀਆਂ ਕਹਿੰਦੇ ਲੈ ਭਾਈ ਫਲਾਣੇ ਦੀ ਨੂੰ ਆਇਆ ਸ਼ਰਮੇ ਲੈ ਗਈ ਉਹਨੂੰ, ਤੇ ਉਹਦਾ ਨਾ ਦੁਪੱਟਾ ਸਿਰ ਵਾਲਾ ਅੱਧਾ ਸਿਰ ਨੰਗਾ ਸੀ ਉਹਦਾ। ਇਹ ਸਾਸੀ ਬਹੁਤ ਵੱਡੀ ਬਦਸਗਨੀ ਸੀ। ਮਰਦ ਜਾਤੀ ਦੇ ਅੰਦਰ ਕੇਸ ਕੱਟਣੇ ਤਾਂ ਅਪਰਾਧੀ ਦੀ ਨਿਸ਼ਾਨੀ, ਕੇਸ ਨੰਗੇ ਰੱਖਣੇ ਇਹ ਸਾਸਨੀ ਮਰਗਤ ਦੀ ਨਿਸ਼ਾਨੀ ਸੀ। ਸਮਾਜ ਦੇ ਵਿੱਚ ਇੱਕ ਨਿਯਮ ਰੱਖਿਆ ਸੀ ਕਿ ਜਿਹਦੇ ਘਰ ਦਾ ਕੋਈ ਰਿਸ਼ਤੇਦਾਰੀ ਚੋਂ ਕੋਈ ਸੰਬੰਧੀ ਚੜ੍ਹਾਈ ਕਰ ਦੇਵੇ ਉਹ ਫਿਰ ਆਪਣਾ ਸਿਰ ਨੰਗਾ ਕਰ ਲਵੇ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਇਹਦਾ ਕੋਈ ਮਰ ਗਿਆ। ਬਹੁਤ ਵੱਡੀ ਬਦਸਗਨੀ ਸੀ ਇਹ। ਭਾਈ ਗੁਰਦਾਸ ਨੇ ਪੂਰੀ ਵਾਰਤਾ ਲਿਖੀ ਜਾਂਦੀ ਸੀ, ਕਹਿੰਦਾ ਗਰਮੀ ਦੀ ਰੁੱਤ ਸੀ, ਬਹੁਤ ਗਰਮੀ ਪੈਂਦੀ ਸੀ। ਇੱਕ ਬਜ਼ੁਰਗ ਨੇ ਗਰਮੀ ਤੋਂ ਬਚਣ ਵਾਸਤੇ ਨਿਆਈ ਦੇ ਜਿਹੜੇ ਖੂਹ ਹੁੰਦੇ ਸਨ ਉੱਥੇ ਲੋਕੀ ਆਮ ਇਸ਼ਨਾਨ ਕਰਨ ਚਲੇ ਜਾਂਦੇ, ਪਿੰਡਾਂ ਦੇ ਵਿੱਚ ਰਿਵਾਜ਼ ਸੀ। ਚਵੱਚੇ ਬਣੇ ਹੁੰਦੇ ਸੀ, ਔੜੂ ਵੀ ਕਹਿੰਦੇ ਉਹਨੂੰ, ਚਵੱਚਾ ਬਣਦਾ ਸੀ ਮਿੰਡ ਦਾ, ਉਹਦੇ ਵਿੱਚ ਬਹਿ ਜਾਣਾ, ਨਹੀ ਜਾਣਾ, ਗਰਮੀ ਤੋਂ ਰਾਹਤ ਮਿਲਦੀ ਕਿਉਂਕਿ ਪਿੱਜ ਜਾਏ ਇਸ਼ਨਾਨ ਤੇ। ਗਰਮੀ ਦਾ ਰੋਗ ਇਸ਼ਨਾਨ ਕਰਨ ਦੇ ਠੰਡੇ ਪਾਣੀ ਦੇ ਨਾਲ ਗਰਮੀ ਦਾ ਰੋਗ ਘੱਟ ਜਾਂਦਾ। ਇਸ ਕਰਕੇ ਤੇ ਉਹ ਇਸ਼ਨਾਨ ਕਰਨ ਵੇਲੇ ਜਦੋਂ ਔੜੀ ਚ ਵੜਿਆ ਉਹ ਪੱਗ ਲਾ ਕੇ ਕਿਤੇ ਪਰੇ ਰੱਖਤੀ ਉਹਨੇ, ਵੀ ਸਿਰ ਚ ਵੀ ਪਾਣੀ ਪਾ ਕੇ ਮੈਂ ਜਰਾ ਇਸ਼ਨਾਨ ਕਰ ਲਾ। ਬਾਹਰ ਨਿਕਲਿਆ, ਬਾਕੀ ਕੱਪੜੇ ਦਾ ਬਾਲੇ ਬਜ਼ੁਰਗ ਦਾ ਚੇਤਾ ਹੈ ਤੇ ਸਿਰ ਵਾਲੀ ਪੱਗ ਜਿਹੜੀ ਹੈ ਨਾ ਉਹਨੂੰ ਉੱਥੇ ਹੀ ਭੁੱਲਿਆ ਆ। ਇਹ ਭਾਈ ਗੁਰਦਾਸ ਨੇ ਲਿਖੀ ਬਾਹਰ, ਕਹਿੰਦੇ ਠੰਡੇ ਖੂਹੋਂ ਨਹਾਏ ਗਏ ਪੱਗ ਵਿਸਾਰ ਆਇਆ ਸਿਰ ਨੰਗੇ। ਨੰਗਾ ਸਿਰ ਦੇਖ ਕੇ ਜਿਹੜੇ ਨੇ ਵੀ ਗੁਆਂਢੀ ਨੇ ਦੇਖਿਆ ਉਹ ਮਗਰ ਮਗਰ ਹੋ ਲਿਆ ਵੀ ਭਾਈ ਮਰ ਗਿਆ ਇਹਨਾਂ ਦਾ ਕੋਈ, ਚੱਲ ਕੇ ਪੁੱਛਾਂਗੇ ਕੌਣ ਮਰਿਆ। ਹਮਦਰਦੀ ਲੋਕਾਂ ਚ ਬਹੁਤ ਸੀ, ਇੱਕ ਦੂਜੇ ਨੂੰ ਦੇਖ ਕੇ ਕਹਿੰਦੇ ਉਹ ਭਾਈ ਅੱਜ ਆ ਫਲਾਣੇ ਦਾ ਸਿਰ ਨੰਗਾ, ਉਹਦਾ ਮਤਲਬ ਸੀ ਵੀ ਮਰ ਗਿਆ ਕੋਈ। ਸਾਰਾ ਪਿੰਡ ਇਕੱਠਾ ਹੋ ਗਿਆ। ਜਦੋਂ ਘਰ ਪਹੁੰਚਿਆ ਨੂੰਹ ਰਾਣੀ ਨੇ ਦੇਖਿਆ, ਉਹਨੇ ਉੱਚੇ ਦੇ ਕੇ ਧਾ ਮਾਰੀ, ਕਹਿੰਦੀ ਵੇ ਲੋਕੋ ਪੱਟੇ ਗਏ ਸੀ ਤਾਂ ਮਾਰੇ ਗਏ ਬਈ ਲੋਕੋ। ਚਿੰਗ ਚੰਗਿਆੜਾ ਪਾਉਣ ਲੱਗੀ, ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ, ਸਾਰਾ ਪਿੰਡ ਇਕੱਠਾ ਹੋ ਗਿਆ। ਇਹਨਾਂ ਨੂੰ ਬੀਬੀਆਂ ਦੀ ਮਾਸਟਰ ਹੁੰਦੀ ਸੀ ਜਿਹੜੀ ਛਾਪਾ ਕਰਾਉਣ ਵਾਲੀ, ਉਹ ਇਹਨਾਂ ਦੀ ਇੱਕ ਰੱਖੀ ਹੁੰਦੀ ਸੀ ਮੂਹਰੇ ਟੱਪੇ ਗਾਉਣ ਵਾਸਤੇ ਨੈਣ। ਤੇ ਹੁਣ ਨੈਣ ਦਾ ਉਹਦਾ ਕੰਮ ਇਹ ਸੀ, ਜਦ ਉਹਨੂੰ ਪਤਾ ਲੱਗਿਆ ਉਹ ਨੈਣ ਤਾਂ ਫਿਰ ਮੂਹਰੇ ਆਈ ਬੜਾ ਫੜ। ਅਲਾਣੀਆਂ ਦਾ ਰਿਵਾਜ ਸੀ ਇਹ, ਮਨਮਤ ਬੰਦ ਕਰਨ ਵਾਸਤੇ ਮਹਾਰਾਜ ਨੇ ਅਲਾਣੀਆਂ ਦੀ ਇੱਕ ਬਾਣੀ ਉਚਾਰਨ ਕਰੀ, ਧੰਨ ਸਿਕੰਦਰ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ, ਮੋਹਨਤ ਮੁਨੀ ਪਾਈ ਭਰੀ ਜਾਨ ਜਿਹੜਾ ਕਸ ਚਲਾਇਆ। ਇਹ ਮਨਮਤ ਬੰਦ ਕਰਨ ਦਾ ਇੱਕ, ਤੇ ਉਹ ਫਿਰ ਜਿਵੇਂ ਪੁਰਾਣੇ ਸਮੇਂ ਚ ਵਿਆਹ ਦੀ ਸਿੱਖਿਆ ਬੀਬੀਆਂ ਪੜ੍ਹਦੀਆਂ ਹੁੰਦੀਆਂ ਸੀ, ਬਸ ਨਾ ਹੀ ਬਦਲਣਾ ਹੁੰਦਾ ਸੀ, ਲਾੜੀ ਦਾ ਬਾਕੀ ਦਾ ਸਾਰਾ ਪਹਿਲੇ ਲਿਖਿਆ ਹੁੰਦਾ ਸੀ। ਸਿਹਰੇ ਪੜ੍ਹਨ ਨਾਲ ਵੀ ਐਂ ਕਰਦੇ ਹੁੰਦੇ ਸੀ, ਨਾ ਹੀ ਫਿੱਟ ਕਰਨਾ ਉਹਦੇ ਜਗ੍ਹਾ ਸਿਹਰਾ ਪੜ੍ਹਨਾ ਜੀ ਪੁਰਾਣੇ। ਉਹ ਹੁਣ ਬੀਬੀ ਕਹਿੰਦੀ ਬਈ ਰੁਕੋ ਰੋਣਾ, ਉਹ ਨੈਣ ਦੇ ਬਹੁਤ ਆਖੇ ਲੱਗਦੇ ਸੀ ਕਿਉਂਕਿ ਉਹ ਜਿਵੇਂ ਪਰੇਡ ਕਰਾਉਣ ਵਾਲਾ ਮੂਹਰੇ ਅਫਸਰ ਹੁੰਦਾ ਨਾ, ਫਿਰ ਉਹਦੇ ਪੂਰੀ ਡਿਸਿਪਲਿਨ ਦੇ ਵਿੱਚ ਉਹ ਪਰੇਡ ਕਰਾਉਂਦਾ। ਇਹ ਸਿਆਪਾ ਵੀ ਪੂਰੀ ਮਰਿਆਦਾ ਚ ਕਰਿਆ ਕਰਦੀਆਂ ਸੀ ਬੀਬੀਆਂ। ਇਹ ਹੁਣ ਮਾਸਟਰ ਸੀ, ਕਹਿੰਦੇ ਚੁੱਪ ਕਰੋ, ਚੁੱਪ ਕਰ ਗਈ। ਜਿਹੜੀ ਘਰ ਵਾਲੀ ਬੀਬੀ ਸੀ ਕਹਿੰਦੀ ਬੀਬੀ ਜੰਮਣਾ ਮਰਨਾ ਇਹ ਕਿਸੇ ਦੇ ਬਸ ਦੀ ਗੱਲ ਨਹੀਂ ਹੈ, ਪਰ ਹੁਣ ਦੇਖ ਮੈਂ ਅਲਾਣੀ ਪਾਉਣੀ ਹੈ, ਵੀ ਮੈਨੂੰ ਐਂ ਦੱਸੋ ਵੀ ਮਰਿਆ ਬੰਦਾ ਕਿ ਤੀਵੀਂ ਮਰੀ ਹੈ, ਕੌਣ ਮਰਿਆ, ਕਿਹਦੀ ਨਾਂ ਦੀ ਪਤਾ ਨਹੀਂ ਪਾਵਾਂ। ਭਾਈ ਗੁਰਦਾਸ ਲਿਖਦੇ ਨੇ ਸਾਰੀ ਬਾਤ, ਠੰਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਦੇਖ ਘੁਟੰਗੇ, ਨੈਣ ਪੁੱਛਦੀ ਪਿੱਟਦਿਆਂ ਕਿਹਦੇ ਨਾਂ ਹੈ ਅਲਾਣੀ ਅੰਗੇ, ਕਿਹਦੇ ਨਾਂ ਦੀ ਲਾਣੀ ਪਾਵਾਂ। ਕਹਿੰਦੇ ਨੂੰ ਬੋਲੀ, ਕਹਿੰਦੇ ਸਹੁਰੇ ਪੁੱਛੋ ਜਾ ਕੇ, ਮੇਰੇ ਸਹੁਰੇ ਨੂੰ ਪੁੱਛੋ, ਉਹਨੂੰ ਪਤਾ ਕੌਣ ਮੇਰੇ, ਮੈਨੂੰ ਤਾਂ ਪਤਾ ਨਹੀਂ ਉੱਥੇ। ਤੇ ਨੈਣ ਨੇ ਸਾਰ ਸਿੰਘ ਬੰਦਿਆਂ ਚ ਬੈਠੇ ਆਪਣੇ ਘਰ ਵਾਲੇ ਨਾਈ ਨੂੰ ਇਸ਼ਾਰਾ ਕੀਤਾ ਵੀ ਉਹ ਰਿਹਾ ਮੇਰੇ ਕੋਲ, ਕਹਿੰਦੀ ਵੇਖ ਮੈਂ ਬੰਦਿਆਂ ਚ ਨਹੀਂ ਜਾ ਸਕਦੀ, ਇਹਨੂੰ ਸਰਦਾਰ ਨੂੰ ਪੁੱਛ ਵੀ ਇਹਨਾਂ ਦੇ ਕੌਣ ਮਰਿਆ। ਉਹ ਗਿਆ ਜਾ ਕੇ, ਕਹਿੰਦਾ ਸਰਦਾਰ ਜੀ ਵੀ ਉੱਧਰ ਬੀਬੀਆਂ ਦਾ ਕੰਮ ਵਿਚਾਲੇ ਅੜਿਆ ਹੋਇਆ, ਵੀ ਉਹ ਇਸ ਕਰਕੇ ਵੀ ਚਲੋ ਇਹ ਤਾਂ ਜਿਹੜਾ ਕੋ ਆਉਣਾ ਸੀ ਹੋ ਗਿਆ, ਕਿ ਇਹਨਾਂ ਕੇ ਤਾਂ ਦੱਸ ਵੀ ਮਰਿਆ ਕੌਣ ਹੈ। ਉਹ ਕਹਿੰਦਾ ਇਹ ਤਾਂ ਨੂੰਹ ਨੂੰ ਪਤਾ, ਮੇਰੀ ਨੂੰ, ਮੈਨੂੰ ਕੀ ਪਤਾ। ਉਹ ਆ ਕੇ ਨੈਣ ਨੂੰ ਕਹਿੰਦਾ ਮੈਨੂੰ ਤਾਂ ਗੜਬੜ ਲੱਗਦੀ ਹੈ ਬਹੁਤ ਵੱਡੀ। ਤੇ ਨੂੰਹ ਕਹਿੰਦੀ ਸਹੁਰੇ ਨੂੰ, ਸਹੁਰੇ ਕਹਿੰਦਾ ਨੂੰਹ, ਕਹਿੰਦੇ ਵੀ ਐਂ ਕਰੋ ਫਿਰ, ਉਹਨੇ ਚ ਅਲਾਣੀ ਤਾਂ ਪੈ ਨਹੀਂ ਸਕਦੀ। ਨਾਈ ਕਹਿੰਦਾ ਮੈਂ ਲਿਆਉਣਾ ਇਹਨੂੰ ਸਰਦਾਰ ਨੂੰ ਬੁਲਾ ਕੇ, ਤੂੰ ਨੂੰਹ ਨੂੰ ਬੁਲਾ ਕੇ ਲਿਆ, ਚਾਹੇ ਘੁੰਡ ਕੱਢ ਕੇ ਗੱਲ ਕਰੇ, ਸਹੁਰੇ ਨਾ ਕਿ ਮੂੰਹ ਦੂੰਹ ਕਰੇ, ਇਹਨੂੰ ਵੀ ਕੌਣ ਮਰਿਆ। ਆ ਸਾਰਾ ਪਿੰਡ ਇਕੱਠਾ ਕਰਿਆ ਫਿਰ, ਰੋ ਰੋ ਕੇ ਬੀਬੀਆਂ ਨੇ ਜਿਹਨਾਂ ਨੂੰ ਰੋਣਾ ਨਹੀਂ ਚਾਹੁੰਦਾ, ਉਹਨਾਂ ਨੇ ਆਪਣੇ ਕਈ ਸਾਧਨ ਹੁੰਦੇ ਸੀ, ਉਹ ਥੋਕੀ ਅੱਖਾਂ ਨੂੰ ਲਾ ਕੇ ਗਿੱਲਾ ਜਿਹਾ ਘੁੰਡ ਜਿਹਾ ਕੱਢ ਕੇ ਲਿਖਾ ਦੇ ਵੀ ਬਹੁਤ ਅੱਖਾਂ ਦੇ ਹੰਝੂ ਆਏ ਪਏ ਨੇ, ਅੱਖਾਂ ਗਿੱਲੀਆਂ ਨੇ ਇਹਦੀਆਂ। ਕਈ ਇੱਕ ਦੂਜੇ ਨੂੰ ਦੇਖ ਕੇ ਰੋਣ ਲੱਗ ਜਾਂਦੇ ਆ, ਜਿਵੇਂ ਭਗਵਾਨ ਸਿੰਘ ਦੇ ਡੇਰੇ ਇੱਕ ਸਿਰ ਹਿਲਾਉਣ ਲੱਗ ਗਏ ਤੇ ਦੂਜੇ ਉਂਗਲੀ ਹਿਲਾਉਣ ਲੱਗ ਜਾਂਦੇ ਵੀ ਭੂਤ ਫੜਿਆ ਹੋਇਆ। ਤੇ ਦੋਨੇ ਇਕੱਠੇ ਕਰੇ, ਕਹਿੰਦੇ ਰਹਿਬ ਜੀ ਦੱਸੋ ਹੁਣ ਤੁਸੀਂ। ਉਹ ਸਾਰਾ ਬੋਲਿਆ ਪੁੱਤ ਦੱਸਦੇ ਕੌਣ ਮਰਿਆ। ਕਹਿੰਦੀ ਬਾਪੂ ਜੀ ਮੈਨੂੰ ਕੀ ਪਤਾ ਕੌਣ ਮਰਿਆ। ਕਹਿੰਦੇ ਫਿਰ ਰੋਂਦੀ ਕਹਿੰਦੇ ਜੀ ਤੈਂ ਧਾ ਮਾਰੀ ਉੱਚੇ ਦੇਖੇ ਤਾਂ ਲੋਕ ਇਕੱਠੇ ਹੋਏ ਨੂੰ। ਕਹਿੰਦੀ ਤੇਰੇ ਪਿੱਛੇ ਤੁਰੇ ਆਉਂਦੇ ਸੀ, ਤੇਰਾ ਸਿਰ ਨੰਗਾ ਸੀ ਤਾਂ ਆਏ ਨੂੰ। ਜਦ ਉਹਨੇ ਮਾਰਿਆ ਸਿਰ, ਜਦ ਕਹਿੰਦਾ ਉਹ ਕਹਿੰਦਾ ਲੋਕਾਂ ਨੂੰ ਕਹਿੰਦਾ ਜਾਓ ਜੀ ਆਪਣੇ ਘਰੋਂ, ਮੇਰੀ ਤਾਂ ਪੱਗ ਰਹਿ ਗਈ ਮੈਂ ਲੈ ਕੇ ਆਉਣਾ, ਕੋਈ ਨੀ ਮਰਿਆ ਮੁਰਿਆ। ਇਹ ਮਰੇ ਦੀ ਨਿਸ਼ਾਨੀ ਹੁੰਦੀ ਸੀ, ਕਾਮਾ ਰੌਲੀ ਮੂਰਖ ਟੰਕੇ। ਭਾਈ ਗੁਰਦਾਸ ਸਿੰਘ ਸਾਰੀ ਵਾਰਤਾ ਲਿਖੀ ਹੁੰਦੀ। ਐਡੀ ਬਦਸਗਨੀ ਸੀ ਮਰਦ ਜਾਤੀ ਚ ਵੀ, ਔਰਤ ਜਾਤੀ ਸਿਰ ਨੰਗਾ। ਤੇ ਜਿਹੜੀਆਂ ਸਿਆਣੀਆਂ ਬੀਬੀਆਂ ਕਹਿੰਦੀ ਤੂੰ ਪਤੀ ਦੇ ਸੁੱਖ ਨੀ ਮਨਾਉਂਦੀ, ਪਤੀ ਨੂੰ ਮਰਨਾ ਸਮਝਦੀ ਵੀ ਮਰ ਜਾਵੇ, ਤੇ ਬੰਦੇ ਦਾ ਜੇ ਸਿਰ ਨੰਗਾ ਕਹਿੰਦੇ ਮੁੰਡਿਆ ਕੀ ਗੱਲ, ਕਿਤੇ ਚਾਹੁੰਦਾ ਵੀ ਆਪਣਾ ਪਰਿਵਾਰ ਚੋਂ ਮਰ ਜਾਵੇ ਕੋਈ। ਐਡੀ ਬਦਸਗਨੀ ਸੀ ਇਹ। ਤੇ ਹੁਣ ਤਾਂ ਸਾਧ ਸਿੰਘ ਜੀ ਕਹਿਣ ਸੁਣਨ ਦੀ ਕੋਈ ਗੱਲ ਨਹੀਂ ਹੈ। ਇਸ ਕਰਕੇ ਕਹਿੰਦੇ ਜੈਸੇ ਭੂਪ ਦੰਡ ਦੇ ਤੇ ਨਾਇਕ ਨਾ ਸ਼ਰਮ ਹੈ। ਜਿਸ ਤਰ੍ਹਾਂ ਰਾਜੇ ਨੇ ਦੰਡ ਦਿੱਤਾ ਹੋਵੇ ਕੋਈ ਚੋਰ ਤੁਰਿਆ ਫਿਰਦਾ, ਕਹਿੰਦੇ ਸ਼ਰਮੇ ਨੀ ਮੰਨਦੇ, ਰੋਡੇ ਭੋਡੇ ਹੋਏ ਫਿਰਦੇ ਹਨ।
ਮਲ ਮੂਤ ਬਾਸਨ ਮਲੀਨ ਤੇ ਮਲੀਨ ਮਹਾ,
ਕਹਿੰਦੇ ਮਲ ਤੇ ਮੂਤਰ ਵਾਲਾ ਗੰਦਾ ਬਰਤਨ, ਉਹਦੇ ਚ ਪਾਣੀ ਪਾਇਆ ਹੋਇਆ ਉਸ ਤੁਰੇ ਨੂੰ ਟਿੱਕਾ ਕਰਨ ਵਾਸਤੇ, ਚਮੜੇ ਦੇ ਘਸਾ ਕੇ ਬਹੁਤ ਹੀ ਜਿਹੜਾ ਮਲੀਨ ਹੈ।
ਸਿਸ ਨੂੰ ਲੜਤ ਊਚ ਨੀਚ ਤੇ ਚਰਮ ਹੈ,
ਸਿਸ ਨੂੰ ਸਾਰ ਸਿੰਘ ਕਹਿੰਦੇ ਗੁਪਤ ਅੰਗਾਂ ਨੂੰ, ਕਹਿੰਦੇ ਉੱਥੇ ਵੀ ਲੱਗਿਆ ਹੋਇਆ ਜੇ ਮੂੰਹ ਦੇ ਫਿਰੀ ਜਾਂਦੇ ਨੇ। ਉਹ ਸਾਰ ਸਿੰਘ ਜੀ ਐਸਾ ਮਲੀਨ ਜਿਹੜਾ ਅਪਵਿੱਤਰ ਜਗ੍ਹਾ ਲੱਗਿਆ ਹੋਇਆ।
ਪਾਪ ਮੁਖ ਮੂੰਡ ਪੈ ਨਿਪਾਟ ਕੋ ਫਿਰਾਵੈ ਨਿਤ,
ਜਿਹੜਾ ਪਵਿੱਤਰ ਮੂੰਹ ਹੈ ਉਹਨੂੰ ਅਪਵਿੱਤਰ ਕਰ ਦਿੱਤਾ, ਕਿਉਂਕਿ ਉਸ ਤਰ੍ਹਾਂ ਗੰਦੀ ਜਗ੍ਹਾ ਲੱਗਿਆ ਉਹੀ ਮੂੰਹ ਤੇ ਫੇਰ ਦਿੱਤਾ।
ਆਗੇ ਘਰ ਦੇਤ ਜੈਸੇ ਰਾਂਡ ਕੋ ਕਰਮ ਹੈ,
ਕਹਿੰਦੇ ਐਂ ਅੱਗੇ ਕਰ ਦਿੰਦੇ ਨੇ ਆਪਣਾ ਮੂੰਹ ਅਖੇ, ਜਿਵੇਂ ਵੱਧ ਚੱਲਣ ਵਿਧਵਾ ਔਰਤ ਕਹਿੰਦੇ ਆਪਣੇ ਚਮੜੇ ਦਾ ਭਾਂਡਾ ਸਰੀਰ ਕਹਿੰਦੇ, ਇਸ ਪ੍ਰਕਾਰ ਜਿਉਂ ਵਿਧਵਾ ਤਨ ਪਰਭੋ ਦੇਈ ਕਾਮ ਦਾਮ ਚਿਤ ਪਰਵਤ ਸੇ, ਜਿਵੇਂ ਉਹ ਕਰ ਲੈਂਦੀ ਹੈ ਵਿਸ਼ਵਾ ਧੰਦਾ ਕਰਦੀ ਹੈ ਪੈਸਿਆਂ ਦਾ।
ਸ਼ੋਭਾ ਲੋਕ ਡੀਤ ਪਰ ਲੋਕ ਕੀ ਵਿਗਾਰੈ,
ਤੇ ਇਸ ਪ੍ਰਕਾਰ ਜਿਹੜੀ ਸ਼ੋਭਾ ਐ ਲੋਕ ਦੀ ਨਾਲ ਤਾਂ ਐ ਲੋਕ ਦੀ ਤਾਂ ਸ਼ੋਭਾ ਵਿਗਾੜ ਲਈ, ਸ਼ੋਭਾ ਲੋਕ ਗਲਤ ਪਰ ਲੋਕ ਕੀ ਵਿਗਾਰੈ, ਪਰ ਲੋਕ ਦੇ ਵਿੱਚ ਮੁਕਤੀ ਨਹੀਂ ਮਿਲਦੀ, ਐ ਲੋਕ ਦੇ ਸ਼ੋਭਾ ਨਹੀਂ ਮਿਲਦੀ ਹੈ।
ਮੂੰਡ ਮੁੰਡਨ ਕਰਾਏ ਫੇਰ ਭਾਟ ਤੇ ਧਰਮ ਹੈ,
ਕਹਿੰਦੇ ਸਿਰ ਮੂੰਹ ਮਨਾ ਕੇ ਬਾਹਮਣ ਜੇ ਉਹਨੂੰ ਪੁੱਛੇ ਕਿਉਂ, ਕਹਿੰਦੇ ਫੇਰ ਕਹਿੰਦੇ ਸਾਡਾ ਤਾਂ ਧਰਮ ਹੈ ਜੀ, ਉਹ ਮੁੰਡਨ ਦਾ ਰਿਵਾਜ ਚੱਲਿਆ। ਇਹ ਮਹਾਰਾਜ ਕਿਉਂ ਕਹਿੰਦੇ ਨੇ, ਇਹ ਸੰਗਤਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੇ ਮਹਾਰਾਜ ਤੁਸੀਂ ਦੱਸੋ ਇਹ ਕੈਸਾ ਹੈ।
चौपाई एह किम होए करो बतावन।
ए महाराज किवें होए न ए सानू दसना करो गरीब नवाज जी।
आप पंथ मह करे रखावन।
आप सच्चे पातशाह खालसा पंथ विच आप जी ने इत्थे तक कह दिता सिखां नू कि केस रखने ये साडी मोहर है। केसा नू महाराज साहिब ने अपने मोहर दसिया है ते तुसी महाराज रखाउणा कीते है ये लोग मुंदे है ते आप कृपा करके दो। आप पंथ में करे रखावन। आप जी ने रखाउणा क्यों कीते न।
सुन श्री कल जी तार तिस काल।
अर्गी तर महाराज काल दा अर्थ है समा। ओ समय सुन के गल
कहो प्रसंग सबन के नाल।
सारिया दे नाल महाराज प्रसंग कहन लगे। हुण इत्थों महाराज गुरु गोबिंद सिंह साहब जी जो बोले न ਉਹ ਹੁਣ ਬੋਲ ਉਹਨਾਂ ਵੱਲੋਂ ਜਾਣੇ ਜਿਹੜੇ ਹੁਣ ਤੱਕ ਇਹ ਸੰਗਤਾਂ ਵੱਲੋਂ ਬੇਨਤੀ ਹੈ।
ਰਾਜ ਪਾਂਡਵਨ ਕੋ ਸ਼ੈ ਭੈਓ।
ਮਹਾਰਾਜ ਕਹਿੰਦੇ ਭਾਈ ਇਹ ਵੀ ਪੁਰਾਤਨ ਬਾਤ ਹੈ। ਜਦੋਂ ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਦਾ ਰਾਜ ਜਿਹੜਾ ਛੈ ਕੀ ਇਹ ਨਾਸ ਹੋ ਗਿਆ। ਪਾਂਡਵ ਰਾਜ ਕਰਕੇ ਆਪਣੀਆਂ ਦੇਹਾਂ ਸਮਾਪਤ ਹੋ ਗਈਆਂ। ਜਦੋਂ ਅੱਗੇ ਚੱਲ ਕੇ ਉਹਨਾਂ ਦੀ ਵੰਸ਼ ਦੇ ਵਿੱਚੋਂ ਰਾਜ ਚਲਾ ਗਿਆ ਹੈ।
ਚਿਰੰਕਾਲ ਬਹੁ ਰੂਪਿਤ ਗਇਓ।
ਤੇ ਚਿਰੰਕਾਲ ਬਹੁਤ ਸਾਰਾ ਸਮਾਂ
ਚਿਰੰਕਾਲ ਬਹੁ ਰੂਪਿਤ ਗਇਓ।
ਠੀਕ ਹੈ। ਚਿਰੰਕਾਲ ਬਹੁਤ ਸਮਾਂ ਲੰਘ ਗਿਆ। ਬੀਤ ਗਿਆ ਸਮਾਂ ਬਹੁਤ ਸਾਰਾ ਸਮਾਂ।
ਭੂਪ ਨੰਦ ਕੇ ਭੇਸ਼ਿਤ ਮਾਲਕ।
ਨੰਦ ਵੰਸ਼ ਸਾਸੀ ਨੰਦ ਇੱਕ ਰਾਜਾ ਹੋਇਆ। ਨੰਦ ਚੰਦ ਨਾਂ ਸੀ ਉਹਦਾ। ਭਾਈ ਸਾਹਿਬ ਕੱਲਾ ਨੰਦ ਹੀ ਲਿਖਿਆ। ਨੰਦ ਚੰਦ ਤਵਾਰੀ ਨੰਦ ਚੰਦ ਰਾਜਾ ਤੇ ਉਹ ਬਹੁਤ ਵੱਡਾ ਸਾਸ ਸੀਗੇ। ਰਾਜਿਆਂ ਦੇ ਉੱਤੇ ਵੱਡਾ ਰਾਜਾ ਹੋਇਆ ਹੈ।
ਵਧਿਓ ਰਾਜ ਬਾ ਸ਼ਤਰੂਨ ਕਾਲਕ।
ਉਹਨੇ ਰਾਜ ਵਧਾਇਆ। ਇਹ ਛਤਰੀ ਬੜੇ ਬੜੇ ਰਾਜੇ ਮਾਰ ਕੇ ਆਪਣੇ ਅਧੀਨ ਕਰ ਜਿਹੜਾ ਅੜਿਆ ਉਹ ਮਾਰ ਦਿੱਤਾ। ਜਿਹੜਾ ਸ਼ਾਨੀ ਭਰਨ ਵਾਸਤੇ ਅਧੀਨ ਹੋ ਗਿਆ ਉਹ ਤੋਂ ਸਾਧ ਸਿੰਘ ਜੀ ਫਿਰ ਆਪਣੀ ਅਧੀਨਗੀ ਦੀ ਸ਼ਾਨੀ ਭਰਾਈ ਹੈ ਤੇ ਨਹੀਂ ਤਾਂ ਫਿਰ ਛੱਡਿਆ ਕੋਈ ਨੀ। ਐਡਾ ਬਲਵਾਨ ਸੀ।
ਸ਼ੀਨ ਲੀਨ ਭੂਪਤ ਸਮੁਦਾਈ।
ਤੇ ਸ਼ੀਨ ਲੀਨ ਭੂਮਤ ਸੰਸਾਰਿਆਂ ਰਾਜਿਆਂ ਦੇ ਕੋਲੋਂ ਉਹਨਾਂ ਦੀ ਜ਼ਮੀਨ ਉਹਨਾਂ ਦੀਆਂ ਫੌਜਾਂ ਉਹਨਾਂ ਦੇ ਖਜ਼ਾਨੇ ਖੋਲ ਗਏ ਤੇ ਇਸ ਪ੍ਰਕਾਰ ਉਹਨੇ ਵੱਡਾ ਰਾਜ ਆਪਣੇ ਰਾਜ ਦੇ
ਫੇਰੀ ਸਭ ਜਗ ਆਪਣ ਦੁਹਾਈ।
ਤੇ ਆਪਣੀ ਪਾਈ ਹੁਕਮ ਦਾ ਸਾਰੇ ਢਡੋਰਾ ਫਿਰਾ ਲਿਆ ਹੈ।
ਚਾਰੋ ਵਰਨ ਚਲੇ ਅਨਸਾਰੇ।
ਖੱਤਰੀ ਬ੍ਰਾਹਮਣ ਸ਼ੂਦ ਵੈਸ ਚਾਰੇ ਵਰਨ ਉਹਦੇ ਅਨੁਸਾਰ ਹੋ ਕੇ ਚੱਲਣ ਲੱਗੇ।
ਪਰਸ ਰਾਮ ਸਮ ਛਤਰੀ ਮਾਰੇ।
ਜਿਵੇਂ ਪਰਸ ਰਾਮ ਨੇ ਛਤਰੀ ਜਿਹੜੇ ਸੀ ਸਾਧ ਸਿੰਘ ਜੀ ਉਹ ਇੱਕੀ ਵਾਰੀ ਮਾਰੇ ਵੜ ਵੜ ਕੇ ਛੱਡ ਦਿੱਤੇ। ਕਿਉਂਕਿ ਪਰਸ ਰਾਮ ਦਾ ਪਿਤਾ ਸੀ ਜਮਦਗਨ ਰਿਸ਼ੀ। ਸਹੰਸਰ ਬਾਹੂ ਜਮਦਗਨ ਰਿਸ਼ੀ ਦਾ ਸਾਂਢੂ ਸੀ। ਉਹ ਸਾਧ ਸਿੰਘ ਜੀ ਉਹਦੇ ਘਰ ਵਾਲੇ ਰੇਣਕਾ ਤੇ ਉਹਦੇ ਘਰ ਜਿਹੜਾ ਸਾਂਸਰ ਬਾਹੂ ਸੀ ਇਹਦੀ ਸਕੀ ਭੈਣ ਹੈ ਤੇ ਇਉਂ ਕਰਕੇ ਸਾਧ ਸਿੰਘ ਜੀ ਉਹਨੇ ਇੱਕ ਦਿਨ ਭੈਣ ਮਿਲਣ ਗਈ। ਉਹਨੇ ਕਿਹਾ ਭੈਣੇ ਕਿਤੇ ਸਾਡੇ ਵੀ ਤੁਸੀਂ ਨਿਵਾਸ ਸਥਾਨ ਤੇ ਆ ਜਾਓ ਤੇ ਉਹ ਕਹਿੰਦੀ ਠੀਕ ਹੈ ਵੀ ਮੈਂ ਤੇਰੇ ਭਣੋਈਏ ਨੂੰ ਪੁੱਛ ਲੈਣੀ ਹੈ। ਉਹ ਕਹਿੰਦੇ ਮੇਰੀ ਭੈਣ ਕਹਿੰਦੀ ਹੈ ਵੀ ਉੱਥੇ ਆ ਜਾਓ। ਕਹਿੰਦਾ ਇਹਨਾਂ ਦੇ ਨੰਗਾਂ ਤੇ ਜਾ ਕੇ ਕੀ ਕਰਾਂਗੇ ਉੱਥੇ। ਇਹਨਾਂ ਕਿਹੜਾ ਉੱਥੇ ਖਾਂ ਰੋਟੀ ਖਾ ਦੇਣੀ ਹੈ ਜੋ ਖਾਣਾ ਖਾ ਦੇਣਾ। ਉਹਨੇ ਉਕਣੇ ਭੈਣ ਨੇ ਆਪਣੀ ਭੈਣ ਨੂੰ ਦੱਸਿਆ। ਰੇਣਕਾ ਨੇ ਫਿਰ ਆਪਣੇ ਪਤੀ ਜਮਦਗਨ ਰਿਸ਼ੀ ਨੂੰ ਕਿਹਾ। ਪਰਸ ਰਾਮ ਦਾ ਪਿਤਾ ਸੀ ਇਹ। ਉਹਨੇ ਕਿਹਾ ਜੀ ਇਸ ਤਰ੍ਹਾਂ ਮਿਹਣਾ ਵਜਿਆ ਵੀ ਗਰੀਬੀ ਦੀ ਚੰਗੀ ਸਜ਼ਾ ਦਿੱਤੀ ਹੈ ਵੀ ਰਿਸ਼ਤੇਦਾਰੀ ਨਹੀਂ ਦੇਖੀ ਹੈ ਅਹੰਕਾਰ ਚ ਐਂ ਕਿਹਾ। ਉਹ ਕਹਿੰਦੇ ਕਮਲੀਏ ਇਹਨਾਂ ਦੇ ਜਾਈਦਾ ਜਿਹਦਾ ਮੈਂ ਤੈਨੂੰ ਰੋਕਦਾ ਸੀ ਤੂੰ ਜਾਣੀ ਕਾਹਨੂੰ ਸੀ ਪਰ ਚੰਗਾ ਹੁਣ ਦੱਸ ਕੀ ਚਾਹੁੰਦੀ ਹੈ। ਕਹਿੰਦੀ ਜੀ ਇਹਨਾਂ ਨੂੰ ਆਪਾਂ ਖਵਾਈਏ। ਕਹਿੰਦਾ ਚੰਗਾ ਕੋਈ ਬਾਤ ਨਹੀਂ। ਫਿਰ ਨਹੀਂ ਉਹਦਾ ਜਿਹਾ ਕਹਿੰਦਾ ਵੀ ਉਹਨਾਂ ਨੂੰ ਕਹਿੰਦੇ ਵੀ ਸਾਰੀਆਂ ਫੌਜਾਂ ਰੋਟੀ ਇੱਥੇ ਖਾਣ। ਜਮਦਾ ਦੇਵਤਾ ਉਹ ਜਮਦਾ ਵੀ ਬੜਾ ਜਦੋਂ ਬੜਾ ਰਿਸ਼ੀ ਸੀ ਸਹੰਸਰ ਬਾਹੂ ਹੈਰਾਨ ਹੋਇਆ, ਕਹਿੰਦਾ ਨੰਗ ਦੇ ਕੋਲ ਰੋਟੀ ਚਾਰ ਬੰਦਿਆਂ ਨੂੰ ਨਹੀਂ ਖਿਲਾ ਸਕਦਾ, ਫੌਜਾਂ ਨੂੰ ਨਹੀਂ ਆਉਂਦਾ, ਕਹਿੰਦੇ ਫੌਜਾਂ ਸਮੇਤ ਹੀ ਖਿਲਾ। ਸਾਧ ਸਿੰਘ ਜੀ ਜਦੋਂ ਆਏ ਤਾਂ ਪਰਮਾਤਮਾ ਨੇ ਪੁਰਾਣੇ ਸ਼ਾਸਤਰਾਂ ਹੀ ਲਿਖਿਆ ਵੀ ਜਿਹੜੀ ਧਰਤੀ ਹੈ ਇਹ ਤਾਂ ਦਿੱਤੀ ਹੈ ਮਨੁੱਖਾਂ ਨੂੰ, ਇਹਦੇ ਵਿੱਚੋਂ ਅੰਨ ਪੈਦਾ ਹੋਵੇ, ਫਲ ਫਰੂਟ ਪੈਦਾ ਹੋਵੇ ਤੇ ਇਹ ਪਦਾਰਥ ਦਿੰਦੀ ਹੈ ਮਨੁੱਖਾਂ ਨੂੰ। ਤੇ ਜਿਹੜੀ ਕਾਮ ਦੇਣ ਗਊ ਹੈ ਸਾਧ ਸਿੰਘ ਜੀ, ਇਹ ਰਿਸ਼ੀਆਂ ਵਾਸਤੇ ਸੇਖ ਦੇ ਵਾਸਤੇ ਸਵਰਗ ਚ ਰੱਖੀ ਹੋਈ ਹੈ। ਕਾਮ ਦੇਣ ਪਾਰ ਜਾਤ ਹਰ ਹਰ ਰੁੱਖ, ਤੇ ਉਹ ਇੱਕ ਸ਼ਕਤੀ ਹੈ ਤੇ ਜਿਸ ਵੇਲੇ ਕਿਸੇ ਰਿਸ਼ੀ ਨੂੰ ਲੋੜ ਪੈਂਦੀ ਹੈ ਉਹਨੇ ਆਵਾਹਨ ਕੀਤਾ ਤਾਂ ਕਾਮ ਦੇਣ ਗਊ ਸਵਰਗ ਦੇ ਵਿੱਚੋਂ ਪਰਮਾਤਮਾ ਦੇ ਹੁਕਮੇ ਵਿੱਚ ਆ ਗਈ। ਉਹਨੇ ਓਹਲੇ ਦੇ ਵਿੱਚ ਸਰਤੀ ਨਾਲ ਦੇਵਤਿਆਂ ਦੀ ਫੌਜ ਵਰਤਾਉਣ ਵਾਲੀ, 36 ਪ੍ਰਕਾਰ ਦੇ ਭੋਜਨ ਫੌਜਾਂ ਵਰਤ ਰਹੀਆਂ ਹਨ। ਦੇਖ ਦੇਖ ਕੇ ਹੈਰਾਨ ਰਹਿ ਗਿਆ ਜਿੰਦਗੀ ਨੀ, ਕਹਿੰਦਾ ਵੀ ਇੱਥੇ ਸਾਡੇ ਕੋਲ ਤਾਂ ਇੱਕ ਦਿਨ ਵੀ ਨਹੀਂ ਆਇਆ ਲੰਗਰ ਤਿਆਰ ਹੋਇਆ। ਮੈਂ ਤਾਂ ਕਹਿੰਦਾ ਸਾਡੂ ਮੇਰਾ ਨੰਗ ਹੈ, ਕਹਿੰਦੇ ਤਾਂ ਮੇਰੇ ਉੱਪਰ ਦੀ ਕਰਤੀ ਗੱਲ ਇਹਨੇ। ਈਰਖਾ ਹੋ ਗਈ, ਕਹਿੰਦਾ ਵੀ ਇੱਥੇ ਦਿਖਦਾ ਕੋਈ ਨੀ, ਹਲਵਾਈ ਕੋਈ, ਕਿੱਥੋਂ ਲਿਆਉਂਦੇ ਇਹ? ਅੰਦਰ ਵੜਨ ਲੱਗਿਆ, ਸੰਸਰ ਬਾਬੂ ਨੂੰ ਰੋਕਿਆ, ਜਿਉਂਦਾ ਕਹਿੰਦੇ ਅੰਦਰ ਨਾ ਜਾ, ਰਿਸ਼ੀਆਂ ਦੇ ਪੜਦੇ ਹੁੰਦੇ ਨੇ, ਕਹਿੰਦਾ ਜਾਊਂਗਾ। ਧੱਕੇ ਦੇ ਅੰਦਰ ਚਲਾ ਗਿਆ, ਗਾਂ ਦੇਖੀ ਖੜੀ ਗਊ, ਕਹਿੰਦਾ ਅੱਛਾ ਇਹ ਗਊ ਦੀ ਕਲਾ ਮਾਤ ਹੈ। ਆਪਣੇ ਸਿਪਾਹੀਆਂ ਨੂੰ ਕਹਿੰਦਾ ਖੋਲੋ। ਜਮਦਗ ਨਹੀਂ ਕਹਿੰਦਾ ਰਾਜਿਆਂ ਨੂੰ ਧਰਤੀ ਦਿੱਤੀ ਹੈ ਰੱਬ ਨੇ, ਤੁਹਾਡੀ ਇਹ ਕਾਮ ਧਿਆਨ ਗਊ ਹੈ, ਸਾਡੀ ਇਹ ਹੈ। ਕਹਿੰਦਾ ਨਹੀਂ ਨਹੀਂ ਮੈਂ ਤਾਂ ਇਹ ਲਿਖ ਜਾਣੀ, ਰਾਜਿਆਂ ਨੂੰ ਧੱਕਾ ਨਾ ਕਰ ਹਟਿਆ ਨਾ। ਉਹਨੇ ਕਾਮ ਧਿਆਨ ਗਊ ਨੂੰ ਕਹਿ ਤਾ ਵੀ ਤੂੰ ਜਿੱਥੋਂ ਆਈ ਹੈ ਚਲੀ ਜਾ। ਜਦ ਉਹ ਸਾਧ ਸਿੰਘ ਜੀ ਗਊ ਜਿਹੜੀ ਸੀ ਲੋਭ ਹੋਣ ਲੱਗੀ, ਇਹਨੇ ਜਾਂਦੀ ਜਾਂਦੇ ਖਿੱਚ ਕੇ ਤੀਰ ਮਾਰਿਆ ਉਹਦੇ ਕੰਨ ਤੇ ਲੱਗਾ। ਜਦੋਂ ਬੂੰਦਾਂ ਡਿੱਗੀਆਂ ਉੱਥੇ ਤੰਬਾਕੂ ਦੇ ਪੱਤੇ ਪੈ, ਸਾਧ ਸਿੰਘ ਜੀ ਪੱਤਾ ਇਹਦਾ ਤੰਬਾਕੂ ਦਾ ਗਾਂ ਦੇ ਕੰਨ ਵਰਗਾ ਹੀ ਹੁੰਦਾ। ਇੱਥੋਂ ਸਾਧ ਸਿੰਘ ਤੰਬਾਕੂ ਪੈਦਾ ਹੋਇਆ। ਉਹਦੇ ਜਿਹੜੇ ਪੋਟੇ ਸੀ, ਖੁਰ ਜਿਹੜੇ ਸੀ, ਉਹਦੇ ਵਿੱਚ ਕਹਿੰਦੇ ਤੀਰ ਲੱਗਾ ਕੇ ਉੱਥੋਂ ਲਸਣ ਪੈਦਾ ਹੋਇਆ। ਐਸਾ ਲਿਖਿਆ ਹੋਇਆ ਗ੍ਰੰਥਾਂ ਦੇ ਅੰਦਰ, ਲਸਣ ਜਿਹੜਾ ਸਾਧ ਸਿੰਘ ਭਾਈ ਸਾਹਿਬ ਨੇ ਟੂਕ ਦਿੱਤੀ ਹੈ ਵੀ ਬਹੁਤ ਦਵਾਈਆਂ ਚ ਪੈਂਦਾ ਗੁਰਮਤ ਦੇ ਵਿੱਚ ਗੁਰੂ ਸਾਹਿਬ ਵੱਲੋਂ। ਤੰਬਾਕੂ ਨੂੰ ਤਾਂ ਹੱਥ ਲਾਉਣ ਦੀ ਵੀ ਆਗਿਆ ਨਹੀਂ, ਪਰ ਲਸਣ ਬਾਰੇ ਐਸਾ ਰਹਿਤਨਾਮਿਆਂ ਚ ਕਿਤੇ ਨਹੀਂ ਹੁੰਦਾ। ਫਿਰ ਵੀ ਤਾਮਸੀ ਭੋਜਨ ਹੋਣ ਕਰਕੇ ਇਹਦਾ ਪਰਹੇਜ਼ ਰੱਖਿਆ ਜਾਂਦਾ, ਦਵਾਈਆਂ ਦੇ ਵਿੱਚ ਕੰਮ ਆਉਂਦਾ। ਤੇ ਉਹ ਫਿਰ ਸਾਧ ਸਿੰਘ ਜੀ ਜਮਦਗਰੀ ਰਿਖੀ ਨੇ ਜਦੋਂ ਮੂਹਰੇ ਹੋਇਆ ਤਾਂ ਫਿਰ ਉਹ ਸੰਸਰ ਬਾਹੂ ਨੇ ਸਾਧ ਸਿੰਘ ਜੀ ਉਸਦਾ ਸਿਰ ਵੱਢ ਸੁੱਟਿਆ, ਸਿਰ ਵੱਢ ਕੇ ਧਰਤੀ ਤੇ ਸਿੜਤਾ। ਫਿਰ ਰੇਣਕਾ ਇਹ ਜਦੋਂ ਪਰਸ਼ਾਂ ਤਪੱਸਿਆ ਕਰਨ ਗਿਆ, ਮਾਂ ਮਮਤਾ ਦੀ ਮਾਰੀ ਜਾਣ ਨਹੀਂ ਸੀ ਦਿੰਦੀ, ਕਹਿੰਦੀ ਪੁੱਤ ਨੂੰ ਕੱਲਾ ਕੱਲਾ ਮੈਂ ਤੇਰੀ ਜਾਣ ਦਿੰਦੀ। ਕਹਿੰਦਾ ਮਾਂ ਤਪੱਸਿਆ ਕਰਨ ਦੇ, ਤੇਰੇ ਨਾਲ ਮੈਂ ਇੱਕ ਵਾਅਦਾ ਕਰਦਾ, ਜਿਵੇਂ ਗੁਰੂ ਨਾਨਕ ਨੇ ਭੈਣ ਨਾਨਕੀ ਨਾਲ ਵਾਅਦਾ ਕੀਤਾ ਵੀ ਭੈਣੇ ਜਾਣਾ ਤਾਂ ਮੈਨੂੰ ਜ਼ਰੂਰ ਪਊਗਾ, ਪਰ ਜਦੋਂ ਯਾਦ ਕਰੇਂਗੀ ਮੈਂ ਉਦੋਂ ਆ ਜਾਊਂ। ਆਉਂਦੇ ਰਹੇ। ਇਹ ਪਰਸ਼ਰਾਮ ਕਹਿੰਦਾ ਮਾਂ ਜਦੋਂ ਵੀ ਮੈਨੂੰ ਆਵਾਜ਼ ਮਾਰੇਗੀ ਨਾ, ਪਰ ਮਾਰੀ ਉਦੋਂ ਜਦੋਂ ਕੋਈ ਖਾਸ ਗੱਲ ਹੋਵੇ, ਮੈਂ ਤਪੱਸਿਆ ਚੜ ਕੇ ਆ ਜਾਊਂ। ਉਹਨੇ ਫਿਰ ਸਾਧ ਸਿੰਘ ਜੀ ਰੋ ਕੇ ਆਵਾਜ਼ਾਂ ਮਾਰੀਆਂ, ਪੁੱਤਰ ਪਰਸ਼ਰਾਮ ਆ ਜਾ ਤੇਰਾ ਐਸ ਵੇਲੇ ਘਰ ਪਟਿਆ ਗਿਆ, ਜਲਦੀ ਆ ਜਾ। ਜਦੋਂ ਆ ਕੇ ਦੇਖਿਆ ਸਿਰ ਵੱਢਿਆ ਪਿਆ ਸਾਧ ਸਿੰਘ ਜੀ ਪਿਓ ਦਾ, ਕਹਿੰਦਾ ਮਾਂ ਦੱਸ ਹੋਇਆ ਕੀ ਹੈ? ਕਹਿੰਦੀ ਪੁੱਤਰ ਤੇਰੀ ਮਾਸੜ ਨੇ ਵੱਢ ਦਿੱਤਾ, ਝਗੜਾ ਆ ਹੋਇਆ। ਜਦੋਂ ਪਰਸ਼ਰਾਮ ਆਇਆ, ਆਮ ਹੀ ਸਾਧ ਸਿੰਘ ਜੀ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ, ਜਦੋਂ ਕੋਈ ਪਿਆਰ ਵਾਲਾ ਆ ਜਾਂਦਾ ਉਹਨੂੰ ਦੇਖ ਕੇ ਬਾਹਲਾ ਰੋਣਾ ਆਉਂਦਾ, ਫਿਰ ਉਹਨੂੰ ਗਲ ਬੱਕੜੀ ਪਾ ਕੇ ਰੋਂਦੀਆਂ ਬੀਬੀਆਂ, ਬੀਬੀਆਂ ਬੀਬੀਆਂ ਨੂੰ ਭਾਗੀ ਪਾਈਆਂ। ਜਦ ਪੁੱਤਰ ਆਉਂਦਾ ਦੇਖਿਆ ਉਹਨੂੰ ਦੇਖ ਕੇ ਨਾ, ਫਿਰ ਅਸਲ ਦੇ ਵਿੱਚ ਤਿਹੱਥੜ ਸੀ ਸ਼ਬਦ, ਦਹੱਥੜ ਬਣ ਗਿਆ। ਤਿਹੱਥੜ ਦਾ ਅਰਥ ਹੈ ਤਿੰਨ ਥਾਂ ਤੇ, ਪਹਿਲਾਂ ਦਾ ਮੱਥੇ ਤੇ ਮਾਰਿਆ ਵੀ ਕਿਸਮਤ ਫੁੱਟ ਗਈ, ਤਿੰਨ ਹੱਥ ਮਾਰੇ ਇੱਥੇ ਸਾਧ ਸਿੰਘ ਜੀ, ਤਿੰਨ ਛਾਤੀ ਤੇ ਮਾਰੇ, ਫਿਰ ਗੋਡੇ ਤੇ ਲੱਕ ਦੇ ਵਿਚਾਲੇ ਜਿਸਮ ਤੇ ਮਾਰੇ, ਇਹ ਗਿਣਦਾ ਰਿਹਾ। ਸੱਤ ਵਾਰੀ ਉਹਨੇ ਹੱਥ ਮਾਰੇ, ਸੱਤ ਤੀਆ 21 ਹੋ ਗਿਆ। ਕਹਿੰਦਾ ਮਾਂ ਬਸ ਕਰ, ਬਸ ਕਰ, ਤੇਰੇ ਇੱਕ ਇੱਕ ਦਹੱਥੜ ਦਾ ਮੁੱਲ ਪਾਊਂਗਾ ਮੈਂ ਗਿਣ ਲਿਆ। ਤੈਂ 21 ਵਾਰ ਦਹੱਥੜ ਮਾਰਿਆ ਨਾ ਜਿਸਮ ਤੇ, मैं 21 बार इन लोगों के सिर बढ़ूंगा। कुहाड़ा चकरिया फिर 21 बार छतरिया का नाश किया, उन्होंने कुंड दे विच खून नचोड़ नचोड़ के उते बह के अपनी छाती ठंडी करिया करदा सी। उहदे सांसर बाग दे चारे पुत मारे, ए मारिया छतरी सारे मारे, जेडे राजे डरदे मारे, परशुराम का नाम सुन के डरदे सी। एक मंदिर च बढ़ गए छतरी, ये मैं नामदेव वाले ने बुलाया सी, मैं उत्ते सुनाया सी भी तुसीं थानू जेडे कहंदे ना भी नीवी जात है, मेरे नाल गल कराए उन्हां दी, ਤੁਸੀਂ ਛਤਰੀਆਂ ਚੋਂ ਪੈਦਾ ਹੋਣੇ ਆ। ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ। ਮੈਂ ਕਿਹਾ ਆਈ ਤੇ ਇੱਥੋਂ ਦਾ ਮਾਰ ਖਾਂਦੇ ਹਾਂ ਆਪਾਂ ਲੋਕ, ਜਾਂ ਪੜ੍ਹੋ ਜਾਂ ਕਿਸੇ ਪੜ੍ਹਿਆਂ ਦੇ ਕੋਲ ਬੈਠੋ, ਸਤੀ ਪੈਰੀ ਸਤਪਲਾ ਬੜੀ ਹੈ ਪੜ੍ਹਿਆਂ ਪਾਸ। ਉਹ ਮੰਦਰ ਦੇ ਵਿੱਚ ਜਾ ਕੇ ਸਾਸ ਨਹੀਂ ਬੜ ਗਏ, ਲੁਕ ਗਏ, ਕੈਨ ਹੋ ਗਏ, ਲੜ ਨਹੀਂ ਸਕੇ ਇਹਦੇ ਮੂਹਰੇ। ਇਹ ਮੰਦਰ ਦੇ ਵਿੱਚ ਇਹਨੇ ਸਤਿਕਾਰ ਰੱਖਿਆ ਮੰਦਰ ਦਾ, ਜਿਵੇਂ ਪੁਲਿਸ ਅੱਗੇ ਗੁਰਦੁਆਰਿਆਂ 'ਚ ਨਹੀਂ ਵੜਦੀ, ਹੁਣ ਤਾਂ ਸਾਰੀ ਨੇਹ ਗਿਰਦੀ ਹੈ। ਉਹ ਉਹਨਾਂ ਪੁਜਾਰੀ ਨੂੰ ਕਹਿੰਦਾ ਅੰਦਰ ਕੌਣ ਹੈ? ਕਹਿੰਦਾ ਜੀ ਸ਼ੀਪੇ, ਸ਼ੀਪੇ ਦਾ ਮਤਲਬ ਛਿਪੇ ਹੋਏ, ਛਤਰੀ ਸੀ। ਉਹ ਜਿੰਨੇ ਕੈਰ ਹੋ ਕੇ ਛਿਪੇ ਸੀ ਨਾ, ਉਹ ਛਿਪਿਆ ਹੋਣ ਤੇ ਛਿਪੇ ਸ਼ਬਦ ਸੀ, ਉਹ ਛਿਪਿਆਂ ਤੋਂ ਛਿਪੇ ਹੀ ਬਣਾ ਲਿਆ ਸਤਸੰਗ ਜੀ। ਐ ਛਿਪੇ ਬਣੇ ਆ, ਛਿਪੇ ਕਹਾ ਰੱਬ ਨੇ ਬਣਾ ਕੇ ਭੇਜਦੇ ਸੀਗੇ ਛਿਪੇ ਨੂੰ। ਛਤਰੀਆਂ ਦੀ ਉਹ ਇੱਕ ਵੰਸ਼ ਹੈ, ਕੈਰ ਹੋ ਕੇ ਛੁਪ ਗਏ ਸੀ, ਲੜਨ ਜੋਗੇ ਨਹੀਂ ਸੀ, ਛਿਪੇ ਤੋਂ ਛਿਪੇ ਬਣ ਗਏ, ਛਿਪਿਆਂ ਤੋਂ ਸਾ ਅਸੀਂ ਸ਼ੂਦਰ ਬਣਾ ਤੇ, ਇਹਨਾਂ ਲੋਕਾਂ ਨੇ ਬ੍ਰਾਹਮਣਾਂ ਨੇ ਆਹ ਕੰਮ ਹੋਇਆ। ਹੁਣ ਇੱਥੇ ਦਾ ਪ੍ਰਮਾਣ ਦਿੱਤਾ, ਤਾਂ ਫਿਰ ਇਹ ਜਿਹੜੀ ਪਿਛਲੀ ਗੱਲ ਕੀਤੀ ਹੁਣ ਤੁਹਾਨੂੰ ਸਮਝ ਆ ਗਈ ਨਾ ਸਾਰੀ, ਵੀ ਇਸ ਪ੍ਰਕਾਰ ਜਿਵੇਂ ਛਤਰੀ 21 ਵਾਰ ਮਾਰੇ, ਨਹੀਂ ਉਹਦਾ ਪ੍ਰਮਾਣ ਤਾਂ ਆ ਗਿਆ ਸੀ, ਆਪਾਂ ਅੱਗੇ ਵੀ ਲੰਘ ਸਕਦੇ ਸੀ। ਉਹ ਪਰਸ਼ੁਰਾਮ ਨੇ ਇਸ ਤਰ੍ਹਾਂ ਮਾਰਨਾ ਕਰੇ ਸੀ,
1500 ਵਰਸ ਤੱਕ ਰਾਜੂ
ਰਾਜ ਕੀਤਾ, 1500 ਸਾਲ, ਇੰਨਾ ਸਮਾਂ ਨੰਦ ਰਾਜ ਵੰਸ਼ ਨੇ ਰਾਜ ਕੀਤਾ ਹੈ ਭਾਰਤ ਬਖਸ਼ ਦੇ ਵਿੱਚ, ਐਡਾ ਵੱਡਾ ਰਾਜ ਕੀਤਾ ਇਹਨਾਂ ਨੇ।
ਕਰਤ ਰਹੇ ਵੱਡ ਭਇਓ ਸਮਾਜੋ,
ਬਹੁਤ ਕਰਦੇ ਰਹੇ ਤੇ ਬਹੁਤ ਇਸ ਵਿੱਚ ਵਧਿਆ ਇਹਨਾਂ ਦਾ, ਖਜ਼ਾਨੇ ਵੱਧ ਗਏ, ਫੌਜਾਂ ਵੱਧ ਗਈਆਂ, ਘੋੜੇ ਹਾਥੀ ਵੱਧ ਗਏ।
ਸੰਗਿਆ ਸਵਨ ਨੰਦ ਕੇ ਰਹੀ,
ਪਰ ਇਹਨਾਂ ਸਾਰਿਆਂ ਦੀ ਸੰਗਿਆ ਜਿਹੜੀ ਰਹੀ ਉਹ ਨੰਦ ਵੰਸ਼ ਹੀ ਰਹੀ ਭਾਈ ਸਾਹਿਬ ਤੇ ਇਹ ਭਾਈ ਸੰਤੋਖ ਸਿੰਘ ਲਿਖਦੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹ ਵੰਸ਼ ਨੰਦ ਵੰਸ਼ ਰਹੀ ਹੈ।
ਏਕ ਵਿਸ਼ਾਲ ਵਧਿਓ ਤਿੰਨ ਮਹੀ,
ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਬਲ ਵਾਲਾ ਰਾਜਾ ਪੈਦਾ ਹੋ ਗਿਆ, ਤੇ ਉਹ ਐਸਾ ਰਾਜਾ ਪੈਦਾ ਹੋਇਆ
ਜਿਹੇ ਮਹੀਪ ਤਿੰਨ ਦੇਸ਼ ਨਿਕਾਰੇ।
ਉਹਨੇ ਸਾਧ ਸਿੰਘ ਜੀ ਰਾਜ ਖੋਹ ਲਿਆ ਤੇ ਕੁਛ ਐਸੇ ਸੀ ਮਾਰ ਦਿੱਤੇ, ਤੇ ਜਿਹਨਾਂ ਦਾ ਰਾਜ ਖੋਹਿਆ ਕੁਛ ਇਹ ਤੋਂ ਡਰਦੇ ਮਾਰੇ ਦੇਸ਼ ਦੇ ਵਿੱਚੋਂ ਸਾਧ ਸਿੰਘ ਕੱਢ ਦਿੱਤੇ ਆਪਣੀ ਸ਼ਕਤੀ ਨਾਲ, ਉਹਨਾਂ ਦਾ ਰਾਜ ਸਾਂਭ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਹੈ।
ਤਿੰਨ ਤੇਰ ਦੇ ਤਰਾਸ ਇਮਧਾਰੇ,
ਉਹਨਾਂ ਤੋਂ ਇਹ ਰਾਜਾ ਫਿਰ ਇੱਕ ਪੱਖ ਵਿੱਚ ਡਰ ਗਿਆ, ਇਹ ਰਾਜ ਤਾਂ ਮੈਂ ਖੋਹ ਲਿਆ ਇਹਨਾਂ ਦਾ, ਹੁਣ ਜਿਹਦਾ ਹੱਕ ਖੋਇਆ ਕੋਈ ਚੈਨ ਨਾਲ ਥੋੜੀ ਬਹਿੰਦਾ ਹੁੰਦਾ, ਉਹਦੇ ਤੇ ਨਿਗਾਹ ਰੱਖਣੀ ਪੈਂਦੀ ਹੈ ਵੀ ਜਿਹੜਾ ਇਹਨੇ ਜਿਹਦਾ ਰਾਜ ਖੋਇਆ ਇਹ ਕਿਤੇ ਨਾ ਕਿਤੇ ਮੈਨੂੰ ਨੁਕਸਾਨ ਵੀ ਦੇਊਗਾ, ਮੁੜ ਕੇ ਰਾਜ ਪ੍ਰਾਪਤ ਕਰਨ ਵਾਸਤੇ ਕੁਛ ਨਾ ਕੁਛ ਕਰੂਗਾ ਉਦੋਂ, ਤੇ ਇਸ ਕਰਕੇ ਫਿਰ ਇਹਨੇ ਇੱਕ ਦਿਨ ਮੰਤਰੀ ਬੁਲਾਏ ਆਪਣੇ, ਕਹਿੰਦਾ ਵੀ ਮੈਨੂੰ ਡਰ ਬੜਾ ਇਹਨਾਂ ਦੇ ਕੋਲੋਂ ਜਿਹੜੇ ਮੈਂ ਕੱਢੇ ਨੇ ਤੂੰ ਦੇਸ਼ ਤੋਂ,
ਵਿਪਰਨ ਤੇ ਵਰਨੀ ਕਰਵਾਏ,
ਇਹ ਕਿਤੇ ਵਿਪਰਾਂ ਦੇ ਕੋਲੋਂ ਇਹ ਯੱਗ ਆਦਿ ਕਰਾ ਕੇ ਰਾਜ ਦੀ ਪ੍ਰਾਪਤੀ ਵਾਸਤੇ ਕਿਤੇ ਹਮਨ ਕਰਾ ਕੇ, ਉਹਨੂੰ ਵਰਨੀ ਕਹਿੰਦੇ ਨੇ, ਉਹ ਕਰਾ ਕੇ ਸਮੱਗਰੀ ਇਕੱਠੀ ਕਰਕੇ ਤੇ ਉਹ ਕਿਤੇ ਇਸ ਪ੍ਰਕਾਰ ਦਾ ਰਾਜਸੂ ਯੱਗ ਵੀ ਕਹਿੰਦੇ ਰਾਜ ਪ੍ਰਾਪਤ ਕਰਨ ਵਾਸਤੇ ਕਿਤੇ ਮੰਤਰਾਂ ਯੰਤਰਾਂ ਦੀ ਸ਼ਕਤੀ ਦੇ ਨਾਲ, ਕਿਉਂਕਿ ਇੱਕ ਮੰਤਰ ਹੁੰਦਾ ਸਾਸ ਜੀ ਵੇਦਾਂ ਦੇ ਅੰਦਰ, ਉਹ ਮੰਤਰ ਵੀ ਪੜ੍ਹਨਾ ਤੇ ਨਾਲ ਜਿਹੜੀ ਆਹੂਤੀ ਦੇਣੀ ਉਹਨੂੰ ਕਹਿੰਦੇ ਨਰਨਾਸਕ ਜੱਗ, ਮਨੁੱਖਾਂ ਨੂੰ ਮਾਰਨ ਵਾਸਤੇ ਵੀ ਜੱਗ ਸੀ ਇੱਕ ਨਰਨਾਸਕ। ਉਹ ਕਹਿੰਦਾ ਵੀ ਬ੍ਰਾਹਮਣ ਜਾਣਦੇ ਨੇ ਇਹ, ਤੇ ਛਤਰੀ ਜਿਹੜੇ ਨਾ ਉਹਨਾਂ ਦੀ ਬ੍ਰਾਹਮਣਾਂ ਨਾਲ ਜਜਵਾਨੀ ਪ੍ਰੋਤੀ ਹੈ, ਜੇ ਬ੍ਰਾਹਮਣਾਂ ਦੇ ਕੋਲੋਂ ਕਿਤੇ ਨਰਨਾਸਕ ਜੱਗ ਕਰਾ ਲਿਆ
ਵੀ ਸ਼ਸਤਰਾਂ ਦੇ ਨਾਲ ਤਾਂ ਮੈਂ ਮਾਰ ਖਾਣ ਵਾਲਾ ਹਾਂ ਨਹੀਂ, ਲੇਕਿਨ ਮੰਤਰਾਂ ਦਾ ਤਾਂ ਮੈਂ ਮੁਕਾਬਲਾ ਨਹੀਂ ਕਰ ਸਕੂੰਗਾ, ਇਹਦਾ ਮੰਤਰ ਪੜ੍ਹ ਕੇ ਮਾਰ ਦੇਣਾ ਮੈਨੂੰ ਇਹਨਾਂ ਨੇ। ਇਹ ਮੈਨੂੰ ਚਿੰਤਾ ਆਪਣੇ ਮੰਤਰੀਆਂ ਨੂੰ ਕਹਿਣ ਲੱਗਾ,
ਮੇਰੋ ਰਾਜ ਦੇਹੇ ਬਿਨ ਸਾਰੇ, ਮੇਰਾ ਰਾਜ ਜਿਹੜਾ ਉਹ ਨਾਸ਼ ਕਰ ਦੇਣਗੇ, ਰਾਜ ਖਤਮ ਹੋ ਜਾਏਗਾ ਮੇਰਾ।
ਦੁਰ ਦੁਰ ਮੰਤਰ ਜਾਪ ਦਿਜ ਕਰੈ,
ਕਹਿੰਦੇ ਵੀ ਇਹ ਦੁਰ ਦੁਰ ਨਾਮ ਲੁਕ ਲੁਕ ਕੇ, ਇਹ ਲੁਕ ਲੁਕ ਕੇ ਮੰਤਰ ਪੜਨਗੇ, ਲੁਕ ਕੇ ਕਿਤੇ ਕਰਨਗੇ, ਜਗ ਕਿਤੇ ਮੈਨੂੰ ਪਤਾ ਵੀ ਨਹੀਂ ਲੱਗਣਾ, ਇਸ ਕਰਕੇ ਕਿਤੇ ਐਸਾ ਨੁਕਸਾਨ ਨਾ ਹੋ ਜਾਵੇ।
ਮੋਹ ਤੇ ਰਾਜ ਤੇਜ ਸਭ ਹਰੈ,
ਇਹ ਤੋਂ ਰਾਜ ਤੇ ਸਾਰਾ ਖੋ ਲੈਣਗੇ, ਐਸਾ ਨਾ ਹੋ ਜਾਵੇ।
ਕਰੇ ਇਕੱਤਰ ਸਚਿਵ ਤਿਜ ਸਾਰੇ,
ਇਸ ਲਈ ਸਚਿਵ ਨਾਮ ਮੰਤਰੀਆਂ ਦਾ ਹੁੰਦਾ ਹੈ, ਇਹਨੇ ਫਿਰ ਆਪਣੇ ਮੰਤਰੀ ਵਜ਼ੀਰ ਜਿਹੜੇ ਸੀ ਇਕੱਠੇ ਕਰ ਲਏ, ਨਿੱਜ ਜਿਹੜੇ ਬਹੁਤ ਵਫ਼ਾਦਾਰ ਆਪਣੇ ਸਨ, ਤੇ ਉਹਨਾਂ ਨੂੰ ਇਕੱਠੇ ਕਰਿਆ, ਬੁਲਾਇਆ ਵੀ ਮੈਂ ਇਸ ਗੱਲ ਕਰਕੇ ਚਿੰਤਤ ਹਾਂ ਤੇ ਤੁਸੀਂ ਰਹਿ ਦਿਓ, ਕਿਉਂਕਿ ਰਾਜਿਆਂ ਦੇ ਰਾਜ ਮੰਤਰੀਆਂ ਦੇ ਸਿਰ ਤੇ ਚੱਲਦੇ ਹੁੰਦੇ, ਤੇ ਰਾਜਿਆਂ ਦੇ ਮੰਤਰੀ ਚੰਗੇ ਅਕਲ ਵਾਲੇ ਹੋਣ ਤੇ ਰਾਜ ਬਚਿਆ ਰਹਿੰਦਾ, ਘਰ ਵਾਲੀ ਚੰਗੀ ਅਕਲ ਵਾਲੀ ਹੋਵੇ ਘਰ ਬਚਿਆ ਰਹਿੰਦਾ, ਉਜੜਦਾ ਨਹੀਂ। ਮੰਤਰੀ ਜਿਹੜੇ ਗਲਤ ਹੋਣ ਤੇ ਰਾਜ ਉਜਾੜ ਦਿੰਦੇ ਨੇ, ਔਰਤ ਗਲਤ ਹੋਵੇ ਘਰ ਉਜਾੜ ਦਿੰਦੀ ਹੈ। ਤੋ ਇਸ ਕਰਕੇ ਸਾਹਸੀ ਮੰਤਰੀ ਇਕੱਠੇ ਕੀਤੇ, ਵਫ਼ਾਦਾਰ ਸਨ, ਕਹਿੰਦੇ ਵੀ ਆਹ ਚਿੰਤਾ ਮੈਨੂੰ,
ਆਪਣਾ ਤਰਾਸ ਸੁਣਾਏ ਉਚਾਰੇ,
ਆਪਣਾ ਡਰ ਤਰਾਸ ਨਾਮ ਡਰਦਾ ਉਹ ਉਚਾਰ ਕੇ ਸੁਣਾਇਆ ਕਿ ਆਹ ਮੈਨੂੰ ਡਰ ਹੈ ਜੀ।
ਮਿਲ ਸਭ ਹਿੰਨ ਮਸਲਤ ਮਤ ਧਾਰੀ,
ਸਾਰਿਆਂ ਨੇ ਮਿਲ ਕੇ ਰਹਿ ਮਸ਼ਵਰਾ ਜਿਹੜਾ ਫਿਰ ਨਿਰਣਾ ਇਉਂ ਕੀਤਾ,
ਮੰਤਰ ਸਿੱਧ ਨਹਿ ਹੋਏ ਵਿਚਾਰੀ,
ਬਈ ਇਉਂ ਕਰੋ ਵੀ ਹੁਣ ਦੇਖੋ ਸ਼ਸਤਰਾਂ ਦਾ ਮੁਕਾਬਲੇ ਦੇ ਵਿੱਚ ਤਾਂ ਆਪਣੇ ਕੋਲ ਫੌਜੀ ਤਾਕਤ ਤਾਂ ਬਹੁਤ ਹੈ, ਹਾਥੀ ਘੋੜੇ ਬਹੁਤ ਹੈ, ਮੈਦਾਨ ਦੇ ਵਿੱਚ ਤਾਂ ਨਹੀਂ ਖੜਨ ਦਿੰਦੇ ਕਿਸੇ ਨੂੰ ਵੀ, ਪਰ ਹੁਣ ਮੰਤਰਾਂ ਦੀ ਸ਼ਕਤੀ ਅੱਗੇ ਆਪਣੇ ਕੋਲ ਮੰਤਰ ਵਾਲਾ ਹੈ ਨਹੀਂ ਕੋਈ, ਅਜਿਹਾ ਵੇਦ ਮੰਤਰ ਦੇ ਬਰਾਬਰ ਕੋਈ ਹੋਵੇ। ਇਹ ਹੁਣ ਇੱਕ ਕੰਮ ਕਰੋ, ਇਹਨਾਂ ਦੇ ਮੰਤਰਾਂ ਦੀ ਸ਼ਕਤੀ ਖਤਮ ਕਿਵੇਂ ਹੋ ਸਕਦੀ ਹੈ ਇਹਦੇ ਤੇ ਵਿਚਾਰ ਕਰੋ, ਆਪਾਂ ਤਾਂ ਮੰਤਰ ਜਾਣਦੇ ਨੇ, ਇਹਨਾਂ ਦੀ ਸ਼ਕਤੀ ਕਿਵੇਂ ਖਤਮ ਕਰਨੀ ਹੈ।
ਨਿਜਵਰ ਵਿਦਿਆ ਜਿਤਕ ਪਰਵੀਨਾ,
ਜਿੰਨੇ ਬ੍ਰਾਹਮਣ ਵਿਦਿਆ ਵਿੱਚ ਪ੍ਰਵੀਨ ਚਤੁਰ ਨੇ, ਵਿਦਿਆ ਪੜ੍ਹੇ ਹੋਏ ਹਨ,
ਸਭ ਕੋ ਤੀਜ ਹੈ ਕੇਸ਼ ਵਿਹੀਨਾ,
ਕਹਿੰਦੇ ਵੀ ਸਾਰਿਆਂ ਨੂੰ ਫੜ ਲਓ, ਗ੍ਰਿਫਤਾਰ ਕਰ ਲਓ ਤੇ ਇਹਨਾਂ ਨੂੰ ਲਿਆਓ ਵਿੜਿਆ ਕੇ, ਵੀ ਤੁਹਾਨੂੰ ਸਿਰੋ ਪਾਉ ਦੇਣਾ, ਤੁਹਾਡਾ ਸਨਮਾਨ ਕਰਨਾ, ਤੁਸੀਂ ਬ੍ਰਾਹਮਣ ਲੋਕ ਹੋ, ਤੁਹਾਡੀ ਪੂਜਾ ਕਰਨੀ ਹੈ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰਿਆਂ ਮਸੰਦਾਂ ਨੂੰ ਹੁਕਮਨਾਮੇ ਭੇਜ ਕੇ ਕਹਿੰਦੇ ਵੀ ਆ ਜਾਓ ਤੁਸੀਂ ਸੇਵਾ ਬੜੀ ਕਰਨੀ ਗੁਰੂ ਘਰ ਦੀ, ਤੇ ਤੁਹਾਨੂੰ ਸਿਰੋ ਪਾਉ ਦੇਣੇ ਹੈ। ਇਹ ਸਿਰੋ ਪਾ ਲੈਣ ਦੀ ਲਾਲਚ ਸਾਰੇ ਮਸੰਦ ਆ ਗਏ, ਤੇ ਤੱਤਾ ਤੇਲ ਦਾ ਕੜਾਹ ਹੁਣ ਤੱਕ ਉੱਥੇ ਪਿਆ ਸਾਧ ਸਿੰਘ ਜੀ, ਤੇ ਬਾਬੇ ਰਾਮ ਰਾਏ ਨੇ ਜਿਉਂਦੇ ਨੂੰ ਫੁੱਕ ਦਿੱਤਾ ਸੀ, ਚਲੋ ਗੁਰੂ ਦਾ ਬਚਨ ਵੀ ਸੀ ਵੱਡਿਆਂ ਦਾ, ਗੁਰੂ ਗੋਬਿੰਦ ਸਾਹਿਬ ਦਾ। ਦੇਹਰਾਦੂਨ ਪੰਜਾਬ ਕੌਰ ਨੇ ਫਿਰ ਚਿੱਠੀ ਲਿਖੀ ਵੀ ਮੈਂ ਤੁਹਾਡੀ ਨੂੰਹ ਲੱਗਦੀ ਹਾਂ, ਵੀ ਮੇਰੀ ਲਾਜ ਰੱਖੋ ਤੁਸੀਂ, ਵੀ ਆਹ ਦੇਖੋ ਠੀਕ ਹੈ ਵੀ ਅਸੀਂ ਗੁਰੂ ਘਰ ਤੇ ਟੁੱਟੇ ਰਹੇ, ਵੀ ਜੋ ਕੁਛ ਵੀ ਮਰਜ਼ੀ ਆ ਹੁਣ ਮੇਰੀ ਬੇਨਤੀ ਮੰਨ ਕੇ ਮੇਰੀ ਰੱਖਿਆ ਕਰੋ, ਨਹੀਂ ਤਾਂ ਮੇਰੀ ਪੱਤ ਰੋਲ ਦੇਣਗੇ ਮਸੰਦ। ਗੁਰੂ ਸਾਹਿਬ ਨੇ ਆਪਣੇ ਸਿੰਘ ਭੇਜੇ ਪੰਜਾਬ ਕੌਰ ਨੂੰ, ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਤੇ ਲਿਖਦੇ ਵੀ ਰਾਮ ਰਾਏ ਦੇ ਭੋਗ ਦੇ ਦੁਸਹਿਰੇ ਤੇ ਸਾਰੇ ਆਉਣ, ਤੇ ਸਾਰਿਆਂ ਨੂੰ ਜਿਹੋ ਜਿਹੀ ਸੇਵਾ ਹੈ ਪੂਰੀ ਵਿਉਂਤਬੰਦੀ ਕਰਨ ਲਈ। ਮਹਾਰਾਜ ਕਹਿੰਦੇ ਮੈਂ ਖੁਦ ਆਪ ਆਊਂਗਾ, ਮਹਾਰਾਜ ਆਪ ਪਹੁੰਚੇ। ਪੰਜਾਬ ਕੌਰ ਨੂੰ ਸਾਧ ਸਿੰਘ ਜੀ ਰਾਮ ਰਾਏ ਦੇ ਘਰੋਂ ਬੀਬੀ ਨੂੰ ਤਾਂ ਬਿਠਾ ਦਿੱਤਾ, ਪਤਲਾ ਪਤਲਾ ਜਿਹਾ ਇੱਕ ਕੱਪੜਾ ਸੀ ਉਹਦੇ ਉਹਲੇ ਬਿਠਾ ਦਿੱਤਾ, ਤੇ ਉਹਨੂੰ ਫਿਰ ਪੁੱਛ ਲੈਂਦੇ ਵੀ ਇਹ ਮਸੰਦ ਨੇ ਕੀ ਕੀਤਾ, ਵਿਉਂ ਤਾਂ ਇਹੀ ਜਿਹੀ ਕਰੀ, ਕਹਿੰਦੇ ਇਕੱਲੇ ਇਕੱਲੇ ਨੂੰ ਬਣਾਉਣਾ ਵੀ ਇਕੱਠੇ ਨਹੀਂ ਹੋਣ ਦੇਣੇ, ਤੇ ਇੱਕ ਪਾਸੇ ਤੋਂ ਵਾੜਨੇ ਸਿਰੋ ਪਾਉ ਦੇ ਕੇ ਇੱਕ ਪਾਸੇ ਨੂੰ ਕੱਢੀ ਜਾਣੇ। ਹੁਣ ਜੇ ਤਾਂ ਮੁੜ ਕੇ ਆ ਕੇ ਦੱਸਦਾ ਵੀ ਸਿਰੋ ਪਾਉ ਕਿਹੜਾ ਮਿਲਿਆ, ਫਿਰ ਤਾਂ ਸਾਹ ਸੀ ਜਦੋਂ ਬਾਕੀ ਦੇ ਨੱਠ ਨੁੱਠ ਵੀ ਜਾਂਦੇ। ਹੁਣ ਸਿਰੋਂ ਪਾਉ ਵਾਲਾ ਤਾਂ ਮੁੜਦੇ ਹੀ ਕੋਈ ਨਹੀਂ ਸੀ। ਪੰਜਾਬ ਕੌਰਾਂ ਦੱਸ ਦੇਣਾ ਵੀ ਇਹਨੇ ਐਡਾ ਜ਼ੁਲਮ ਕੀਤਾ, ਰਾਮ ਰਾਏ ਨੇ ਸਾੜੇ ਚਲੋ ਵੀ ਕੜਾਹ ਚ ਸਿੱਟੋ ਇਹਨੂੰ, ਇਹਨੇ ਇੰਨਾ ਕੀਤਾ ਉਹਦੇ ਸਿਰ ਤੇ ਕੜਛੇ ਪਾ ਦੋ, ਇਹਨੇ ਇੰਨਾ ਕੀਤਾ ਇਹਦੇ ਜੁੱਤੀਆਂ ਮਾਰੋ ਤੇ ਲੰਘੀ ਕਰੋ ਵੀ ਪਿਛਾ ਮੁੜ ਕੇ ਨੀ ਦੇਖਣਾ ਅੱਗੇ ਫੌਜਾਂ ਕਿਹੜੀਆਂ, ਨਿਹੰਗ ਸਿੰਘ ਤਿਆਰ ਪ੍ਰਤਿਆਰ। ਇਸ ਆਸ ਜੀ ਇਸ ਤਰ੍ਹਾਂ ਇਹ ਤੇ ਛਤਰੀਆਂ ਦੀ ਵੰਸ਼ ਵਿੱਚ ਇਹੋ ਜਿਹੇ ਲੋਕਾਂ ਨੂੰ ਡੰਨ ਦੇਣ ਦਾ ਰਿਵਾਜ ਆਦੋਂ ਸੀ। ਇਹਨੇ ਰਾਜੇ ਨੇ ਫਿਰ ਉਹਨਾਂ ਨੂੰ ਬੁਲਾ ਲਿਆ, ਬ੍ਰਾਹਮਣਾਂ ਨੂੰ ਵੀ ਤੁਸੀਂ ਆ ਜਾਓ ਸਾਰੇ ਇਕੱਠੇ ਹੋ ਕੇ, ਹਿੰਦੁਸਤਾਨ ਦੇ ਮੁਖੀ ਮੁਖੀ ਸਾਰੇ ਬ੍ਰਾਹਮਣ, ਇਹ ਨੰਦ ਵੰਸ਼ ਦੇ ਰਾਜੇ ਨੇ, ਡਰਦੇ ਮਾਰੇ ਨੇ ਕਿਤੇ ਨਰਨਾਸ਼ਕ ਜੱਗ ਨਾ ਕਰ ਦੇਣ। ਜਦੋਂ ਸਾਰੇ ਇਕੱਠੇ ਹੋ ਗਏ ਤੇ ਫੌਜਾਂ ਦਾ ਪ੍ਰਬੰਧ ਵੈਰੀ ਕੀਤਾ ਹੋਇਆ ਸੀ, ਪਹਿਲੇ ਹੀ ਕੈਂਚੀਆਂ ਲਿਆਂਦੀਆਂ ਪਈਆਂ ਸੀ, ਨਾਈ ਸੱਦੇ ਹੋਏ ਸੀ ਪਹਿਲੇ। ਬਸ ਰਾਜੇ ਨੇ ਇੱਕ ਵਾਰੀ ਹੁਕਮ ਕੀਤਾ, ਕਹਿੰਦੇ ਨੇ ਸਾਰਿਆਂ ਦੀਆਂ ਦਾੜੀਆਂ ਕੇਸ ਕੱਢ ਦੇ, ਭੱਜਣਾ ਦਿਓ ਇੱਕ ਵੀ ਬਾਹਮਣ, ਲੈ ਲੈ ਕੇ ਕੈਂਚੀਆਂ ਮੰਨ ਦਿੱਤੀਆਂ ਸਾਰੇ ਦੇ ਦਾੜੀ, ਸਿਰ ਦੇ ਕੇਸ ਕਰ ਦਿੱਤੇ। ਰੋਏ ਬ੍ਰਾਹਮਣ ਬਹੁਤ ਜ਼ਿਆਦਾ। ਤੇ ਹੁਣ ਜਦੋਂ ਕੇਸ ਕੱਟੇ ਗਏ, ਸਿਖਾਹੀਣ ਕੋਈ ਮੰਤਰ ਨਾ ਫੁਰੈ, ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਜਿਹਦੇ ਕੇਸ ਕੱਟੇ ਹੋਣ, ਕੋਈ ਮੰਤਰ ਵੀ ਸ਼ਕਤੀ ਨਹੀਂ ਰਹੇਗਾ ਉਸ। ਤੇ ਫਿਰ ਮੰਤਰਾਂ ਦਾ ਮੂਲ ਹੈ ਜਿਹੜਾ ਮੂਲ ਮੰਤਰ, ਉਹ ਤਾਂ ਕਿੱਥੋਂ ਦੇ ਦੂਗਾ ਸ਼ਕਤੀ? ਅੰਮ੍ਰਿਤ ਦੇ ਪਾਉਣ ਵਾਸਤੇ ਭਾਂਡਾ ਚਾਹੀਦਾ, ਸੀਣੀ ਦੇ ਦੁੱਧ ਵਾਸਤੇ ਸੋਨੇ ਦੀ ਕਟੋਰੀ ਚਾਹੀਦੀ ਹੈ। ਨਾਮ ਮੂਲ ਮੰਤਰ ਦੇ ਵਿੱਚ ਨਹੀਂ ਕੋਈ ਕਸਰ, ਕਸਰ ਦੇ ਗਾਂ ਭਾਂਡੇ ਚ ਹੈ। ਮਲ ਮੂਤਰ ਵਾਲੇ ਭਾਂਡੇ ਚ ਦੁੱਧ ਕੌਣ ਪਾਉਂਦਾ ਭਾਈ, ਵਿਗਾੜਨਾ? ਕੱਢ ਦਿੱਤੇ ਸਾਰੇ, ਕਹਿੰਦੇ ਜਾਓ ਵੀ ਹੁਣ ਕਰ ਲਓ ਜੱਗ ਜਿਹੜੇ ਕਰਨੇ ਨੇ ਉਹ। ਫਿਰ ਮਹਾਰਾਜ ਕਹਿੰਦੇ ਵੀ ਉਸ ਵੇਲੇ ਸਾਰੇ ਸ਼ਕਤੀਹੀਨ ਕਰ ਦਿੱਤੇ ਗਏ, ਕਿੱਥੇ ਕਹਿ ਜੋ। ਇਸ ਕਰਕੇ ਕਹਿੰਦੇ ਹਾਂਜੀ, ਦਿਜਬਰ ਵਿਦਿਆ ਜਿਤਕ ਪ੍ਰਵੀਨ, ਸਭ ਕੋ ਕੀਜੈ ਕੇਸ ਵਿਹੀਨ, ਸਾਰਿਆਂ ਨੂੰ ਕੇਸਾਂ ਤੋਂ ਬਿਨਾਂ ਕਰ ਦਿੱਤਾ। ਸ਼ੂਦਰ ਸ਼ਾਪ ਆਪਣੀ ਦਿਉ ਲਾਏ, ਰਾਜੇ ਨੇ ਹੁਕਮ ਕਰ ਦਿੱਤਾ। ਅੱਗੇ ਚੋਰ ਯਾਰ ਨੂੰ ਡੰਨ ਦੇਣ ਵੇਲੇ ਛਾਪ ਰੱਖੀ ਸੀ, ਮੋਹਰ ਸੀ ਵੀ ਜਿਹਦੇ ਕੇਸ ਕੱਟੇ ਦਾ ਮਤਲਬ ਅਪਰਾਧੀ ਹੈ, ਮੌਤ ਤੋਂ ਵੱਡੀ ਸਜ਼ਾ ਸੀ ਇਹ। ਇਹਨੂੰ ਫਿਰ ਸਾਹਿਬ ਸਿੰਘ ਜੀ ਸ਼ੂਦਰ ਛਾਪ ਕਿਹਾ ਜਾਂਦਾ ਸੀ, ਨੀਚਪਣੇ ਦੀ ਨਿਸ਼ਾਨੀ ਕੇਸ ਕੱਟਣੇ, ਇਹ ਲਾ ਦਿਓ ਇਹਨਾਂ ਨੂੰ। ਉਸ ਦਾ ਮੁੰਡੇ ਸੀਸ ਮੰਤਰ ਨਿਫਲਾਏ, ਜਦੋਂ ਸਿਰ ਮੰਨੇ ਗਏ ਮੰਤਰ ਕੋਈ ਵੀ ਨਾ ਚੱਲੇ, ਫਿਰ ਉਹ ਇਸ ਪ੍ਰਕਾਰ ਸ਼ਕਤੀਹੀਣ ਕਰ ਦਿੱਤੇ। ਬਰਨੀ ਸਿਧਨਾ ਕਿਸ਼ਤੀ ਹੋਏ, ਇਹ ਭਾਈ ਕਿਸੇ ਦਾ ਵੀ ਜੱਗ ਸਫਲ ਨਾ ਹੋਇਆ, ਇਹ ਹੁੰਦਾ ਹੀ ਨਹੀਂ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਸਾਬਤ ਸੂਰਤ ਦਸਤਾਰ ਸਿਆ, ਤੇ ਕਿਉਂ ਦੱਸਦੇ ਹਨ ਜੇ
ਅਨਕ ਉਪਾਏ ਕਰਹਿ ਜੇ ਕੋਏ,
ਤੇ ਕਹਿੰਦੇ ਅਨੇਕਾਂ ਜਤਨ ਕੋਈ ਕਰ ਲਵੇ ਜਿਹਦੇ ਕੇਸ ਕੱਟੇ ਨੇ, ਮੰਤਰ ਨਹੀਂ ਫੁਰਦਾ ਉਸਦਾ।
ਸੁਣ ਮਹਿ ਪਤ ਕੇ ਮਨ ਮਹਿ ਭਾਈ,
ਇਹ ਰਾਜੇ ਦੇ ਮਨ ਦੇ ਵਿੱਚ ਸੁਣ ਕੇ ਇਹ ਗੱਲ ਇਹ ਦੱਸੀ ਨਾ ਵੀ ਐਂ ਕਰ ਲੋ, ਰਾਜੇ ਨੇ ਇੱਕ ਨੇ ਕਰ ਦਿੱਤਾ ਸੀ।
ਜਹ ਕਹਿਤੇ ਦਿਜ ਲੀਏ ਬੁਲਾਈ,
ਇਹਨੂੰ ਸਾਰੇ ਬ੍ਰਾਹਮਣ ਬੁਲਾ ਰਹੇ, ਉੱਥੇ ਤੱਕ ਤੇ ਦੱਸੀ ਨਾ ਪਹਿਲਾਂ ਸੀ, ਪਰ ਕਰੀਏ ਇਸ ਤਰ੍ਹਾਂ ਕਿ
ਨਿਜ ਬਲ ਕਰਕੇ ਸਿਰ ਮੁੰਡਵਾਏ,
ਆਪਣੀ ਤਾਕਤ ਦੇ ਨਾਲ ਸਿਰ ਮਨਾ ਦਿੱਤੇ ਸਾਰਿਆਂ ਦੇ ਜੋ ਪਿੱਛੇ ਸੁਣਿਆ।
ਸ਼ਮਸ ਸਮੇਤ ਕੇਸ਼ ਪਿਨਸਾਏ,
ਦਾੜੀ ਸਮੇਤ, ਇਹ ਨਹੀਂ ਵੀ ਸਿਰੇ, ਦਾੜੀ ਸਮੇਤ ਸਾਰੇ ਕੇਸ ਮੁੱਚਾਂ ਸਭ ਕੱਟ ਦਿੱਤੀਆਂ।
ਕਵੀਨ ਤੇ ਸ਼ਲੋਕ ਬਨਵਾਏ,
ਮਹਾਰਾਜ ਕਹਿੰਦੇ ਐਡੇ ਬਸ਼ਰਮ ਲੋਕ ਨੇ, ਮਿਲੀ ਤਾਂ ਸਜ਼ਾ ਹੈ ਰਾਜੇ ਦੇ ਦਰਬਾਰ ਵਿੱਚ, ਤੇ ਇਹ ਇਕੱਠੇ ਹੋ ਕੇ ਇਹਨਾਂ ਨੇ ਫਿਰ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਰੇ ਬ੍ਰਾਹਮਣ ਇਕੱਠੇ ਹੋਏ ਵੀ ਬੇਇੱਜ਼ਤੀ ਤਾਂ ਦੇਖੋ ਹੋ ਗਈ ਹੁਣ ਸਾਰਿਆਂ ਦੀ, ਵੀ ਆਪਾਂ ਹੁਣ ਲੋਕਾਂ ਚ ਵਿਚਰਨਾ ਹੈ, ਕੀ ਮੂੰਹ ਲੈ ਕੇ ਜਾਵਾਂਗੇ, ਦੋਦਰ ਕਰਨਗੇ ਸਾਰੇ ਲੋਕ। ਜਿਹੜੇ ਚਲਾਕ ਬ੍ਰਾਹਮਣ ਸੀ ਉਹ ਕਹਿੰਦੇ ਤਿੰਨ ਯੁੱਗ ਹੋ ਗਿਆ, ਸੱਤ ਯੁੱਗ ਤ੍ਰੇਤਾ ਦੁਆਪਰ, ਆਪਾਂ ਬੜੇ ਬੜੇ ਰਾਜਿਆਂ ਨੂੰ ਰਾਹ ਨਹੀਂ ਦਿੱਤਾ, ਵੀ ਆਪਣੇ ਕੋਲ ਵਿਦਿਆ ਵੱਲ ਤਾਂ ਹੈਗੀ, ਤਾਂ ਕਿਉਂ ਜਿਹੜੇ ਕੇਸ ਕੱਟੇ ਗਏ? ਸਕੀਮ ਕਰ ਲਈ ਇਹਨਾਂ ਨੇ ਕੀ ਕਰਨਾ। ਕਹਿੰਦੇ ਹੁਣ ਐਂ ਕਰੋ, ਜਿਹੜੇ ਆਪਣੇ ਵਿੱਚ ਬ੍ਰਾਹਮਣ ਕਵੀ ਨਾ ਛੰਦਾਬੰਦੀ ਰੂਪ ਦੀ ਪਿੰਗਲ ਪੜੇ ਹੋਏ ਨੇ, ਵਿਆਕਰਨ ਪੜੇ ਹੋਏ ਨੇ, ਕਵਿਤਾ ਬਣਾ ਲੈਂਦੇ ਨੇ, ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਸੰਸਕ੍ਰਿਤ ਦੇ ਵਿੱਚ ਸਲੋਕ ਬਣਾਓ, ਉਹਨਾਂ ਸਲੋਕਾਂ ਦੀ ਮੁੰਡਣ ਦਾ ਮਹੱਤਵ ਲਿਖ ਲਿਓਗੇ ਵੀ ਇਹ ਚੰਗਾ ਹੁੰਦਾ ਸਿਰ ਮਨਾਉਣਾ, ਦਾੜੀ ਕਟਾਉਣੀ ਚੰਗੀ ਹੁੰਦੀ ਹੈ, ਬਾਲ ਤਾਂ ਜੰਜਾਲ ਨੂੰ। ਇਹ ਉਹਨਾਂ ਨੇ ਸਾਸ ਜੀ ਸਲੋਕ ਬਣਾ ਕੇ ਫਿਰ ਆਪਣੇ ਸ਼ਾਸਤਰਾਂ ਦੇ ਵਿੱਚ ਲਿਖ ਦਿੱਤੇ। ਤੇ ਜੇ ਕੋਈ ਪੁੱਛਦਾ ਤਾਂ ਫਿਰ ਕਹਿੰਦੇ ਭਾਈ ਹੁਣ ਪਰਮਾਤਮਾ ਦਾ ਹੁਕਮ ਹੋ ਗਿਆ ਸਾਨੂੰ ਵੀ ਆਹ ਦੇਖੋ, ਕਹਿੰਦੇ ਲਿਖਿਆ ਵਾ ਗ੍ਰੰਥਾਂ ਚ, ਲੋਕਾਂ ਨੂੰ ਕੀ ਪਤਾ ਵੀ ਹੁਣ ਲਿਖਿਆ ਇਹਨਾਂ ਨੇ, ਇਹਨਾਂ ਨੇ ਲਿਖ ਲਿਖ ਕੇ ਆਪਣੇ ਗ੍ਰੰਥਾਂ ਚ ਮੁੰਡਣ ਦਾ ਰਿਵਾਜ ਉਹ ਹੁਣ ਤੱਕ ਚੱਲਦਾ ਸਾਧ ਸਿੰਘ ਜੀ। ਜਿਵੇਂ ਆਪਣੇ ਦਸਤਾਰਬੰਦੀ ਕਰਦੇ ਆ ਨਾ ਬੱਚੇ ਦੀ, ਅਖੇ ਜੀ ਹੁਣ ਦਸਤਾਰ ਸਜਾਉਂਦੇ ਆ, ਇਹ ਕਹਿੰਦੇ ਨੇ ਆਓ ਜੀ ਤੁਸੀਂ ਵੀ ਸਾਡੇ ਗੁਆਂਢੀ ਹੋ, ਅਸੀਂ ਮੁੰਡਣ ਕਰਾਉਣਾ। ਬੜੀ ਮਨ ਬਾਤ ਹੈ ਸਾਧ ਸਿੰਘ ਜੀ, ਮਨੁੱਖ ਜਾਤੀ ਵਾਸਤੇ ਪਰਮਾਤਮਾ ਦੀ ਆਗਿਆ ਨਹੀਂ ਹੈ। ਤੋ ਇਸ ਪ੍ਰਕਾਰ ਫਿਰ ਇਹਨਾਂ ਨੇ ਮੁੰਡਨ ਕਰਾਉਣ ਦਾ ਕਲਗੀਧਰ ਮਹਾਰਾਜ ਕਹਿੰਦੇ ਇਉਂ ਰਿਵਾਜ ਚੱਲਿਆ ਹੈ।
ਬਹੁ ਗ੍ਰੰਥਨ ਮਹਿ ਦਏ ਲਿਖਾਏ,
ਇਹਨਾਂ ਨੇ ਪਾਈ ਇਹਨਾਂ ਨੂੰ ਸਜ਼ਾ ਮਿਲੀ ਸੀ, ਪਰ ਇਹਨਾਂ ਨੇ ਬਹੁਤ ਗ੍ਰੰਥਾਂ ਦੇ ਵਿੱਚ ਮੁੰਡਨ ਮਹਾਤਮ ਲਿਖ ਦਿੱਤਾ ਵੀ ਇਹਦਾ ਆਹ ਮਹਾਤਮ ਹੈ। ਅਖੇ ਜਿੱਦਣ ਕਿਤੇ ਕਿਸੇ ਦਾ ਪਿਓ ਮਰ ਜਾਵੇ ਕਹਿੰਦੇ ਉਦਣ ਵੀ ਮਨਾਵੇ, ਇਹ ਜ਼ਰੂਰੀ ਹੈ। ਤੇ ਜਿਹੜਾ ਉਹਦਾ ਸਾਸ ਜੀ ਮਰਨ ਤੋਂ ਬਾਅਦ ਦਸਾਹੀ ਧੋਂਦੇ ਸੀ, ਉਹਦੇ ਨਾਕੀ ਤਿਆਰ ਨਾਈ ਤਿਆਰ ਬੈਠੇ ਹੁੰਦੇ ਸੀ ਉਸਰੇ ਲੈ ਕੇ, ਤੇ ਵੱਡੇ ਭਾਈ ਸਾਹਿਬ ਦੱਸਦੇ ਸੀ ਮੇਰੇ ਪਹਿਲਵਾਨ ਤੋਂ ਛੋਟੇ ਨੇ ਜਿਹੜੇ ਭਾਈ ਹਰਦਿਆਲ ਸਿੰਘ, ਕਹਿੰਦਾ ਮੈਂ ਆਪਣੇ ਕੰਨਾਂ ਨਾਲ ਸੁਣਿਆ, ਕਹਿੰਦਾ ਆਪਣੇ ਪਿੰਡ ਦੇ ਵਿੱਚ ਨਾ ਤੇ ਹੋਕਾ ਦਿੰਦਾ ਫਿਰਦਾ ਹੁੰਦਾ ਸੀ ਚੌਂਕੀਦਾਰ, ਉਹ ਭਾਈ ਬਰਾਤ ਜਾਣ ਵਾਲੇ ਉਹ ਐਂ ਉੱਚੇ ਆਵਾਜ਼ ਮਾਰਨੇ, ਫਲਾਣੇ ਥਾਂ ਤੇ ਨਾਈ ਬੈਠਾ ਦਾੜੀਆਂ ਮਨਾ ਲਓ, ਐਂ ਹੋਕਾ ਦਿੰਦਾ ਹੁੰਦਾ ਸੀ ਦਾੜੀਆਂ ਮਨਾ ਲਓ ਕੇ ਬਰਾਤ ਨੂੰ ਜਾਣਾ, ਦਾੜੀਆਂ ਦਾੜੀ ਕਹਿਣਾ ਉੱਥੇ ਬਰਾਤ ਦੇ ਵਿੱਚ, ਇਹਦੀ ਮਨਮਤ ਸਾਧ ਸਿੰਘ ਜੀ ਸੀ। ਕਹਿੰਦੇ ਕਿਉਂ ਫਿਰ ਸਾਰੇ ਇਹ ਮਨਵਾ ਦਿੱਤੇ, ਬਹੁ ਗ੍ਰੰਥ ਮੈਂ ਦਏ ਲਿਖਾਏ, ਗ੍ਰੰਥਾਂ ਚ ਲਿਖ ਦਿੱਤਾ ਹੈ।
ਸਭ ਜਗ ਮੁੰਡਤ ਭੈ ਬਿਪਰ ਜਬ,
ਤੇ ਕਲਗੀ ਵਾਲੇ ਮਹਾਰਾਜ ਬੋਲੇ ਗੁਰੂ ਗੋਬਿੰਦ ਸਿੰਘ ਜੀ, ਖਾਲਸਾ ਜੀ ਕਹਿੰਦੇ ਜਦੋਂ ਸਾਰੇ ਬਿਪਰ ਜਿਹੜੇ ਬ੍ਰਾਹਮਣ ਸੀ ਦਾੜੀ ਕੇਸ ਇਹਨਾਂ ਦੇ ਮੁੰਨੇ ਗਏ, ਜਦੋਂ
ਇਹ ਭੇ ਧਰਮ ਵਿਖਾਨਕ ਤੇ ਵਿਖਾਂਤ ਭੇ ਤਬ,
ਇਹਨਾਂ ਨੇ ਕਹਿਤਾ ਵੀ ਨਹੀਂ ਜੀ ਸਾਡੇ ਤਾਂ ਧਰਮ ਚ ਲਿਖਿਆ ਹੋਇਆ। ਲੋਕ ਬੜੇ ਸਿੱਧੇ ਹੁੰਦੇ ਸੀ ਵੀ ਜੇ ਧਰਮ ਚ ਹੁੰਦਾ ਪਹਿਲੇ ਹੀ ਨਾ ਹੁੰਦਾ, ਹੁਣ ਧਰਮ ਬਦਲਦਾ, ਹੁਣ ਤ੍ਰੇਤੇ ਦੇ ਰਾਮ ਜੀ ਆ ਕੇ ਕਹਿੰਦੇ ਵੀ ਕਟਰਾ ਲਿਆ ਕਰੋ ਜਾਂ ਕ੍ਰਿਸ਼ਨ ਜੀ ਕਹਿ ਗਏ, ਨਹੀਂ ਆਪ ਹੀ ਮਸਲਾ ਘੜ ਲਿਆ ਸਾਸ ਜੀ। ਇਸ ਕਰਕੇ ਨਾ ਫਿਰ ਆਪਣੇ ਮਸਲੇ ਬਣਾ ਲਏ, ਤੇ ਇਉਂ ਬ੍ਰਾਹਮਣ ਲੋਕਾਂ ਨੇ ਠੱਗੀ ਮਾਰੀ ਲੋਕਾਂ ਦੇ ਨਾਲ, ਤੇ ਉਹਨਾਂ ਨੂੰ ਸਜ਼ਾ ਮਿਲੀ ਸੀ, ਤੇ ਉਹਨਾਂ ਨੇ ਸਜ਼ਾ ਨੂੰ ਭੂਸ਼ਣ ਬਣਾ ਲਿਆ, ਗਹਿਣਾ ਬਣਾ ਲਿਆ ਆਪਣਾ। ਤੇ ਇਸ ਪ੍ਰਕਾਰ ਬ੍ਰਾਹਮਣਾਂ ਨੇ ਚਲਾਕੀ ਕੀਤੀ। ਮਹਾਰਾਜ ਕਹਿੰਦੇ
ਫਟਾ ਹੈ ਸ਼ਲੋਕ ਸੁਨਾਵਨ ਕਰੇ,
ਜੇ ਕੋਈ ਪੁੱਛਦਾ ਤਾਂ ਵੀ ਸਲੋਕ ਜਿਹੜੇ ਪੜ੍ਹ ਕੇ ਸੁਣਾ ਦਿੰਦੇ ਹਨ।
ਛਤਰੀ ਵੈਸ਼ਨ ਕੇ ਕੱਚ ਹਰੇ,
ਕੱਚ ਨਾਮ ਕੇਸ ਦਾ ਹੈ, ਕਹਿੰਦੇ ਆਪ ਤਾਂ ਮਨਾਏ ਸੀ, ਕਹਿੰਦੇ ਛਤਰੀਆਂ ਨੂੰ ਵੀ ਕਹਿਤਾ ਤੁਸੀਂ ਵੀ ਮਨਾ ਲਿਆ ਕਰੋ, ਛਤਰੀ ਵੀ ਬਣਾਉਣ ਲੱਗ ਗਏ, ਵੈਸ਼ ਵੀ ਬਣਾਉਣ ਲੱਗ ਗਏ, ਚਲੋ ਸ਼ੂਦਰ ਵੀ ਬਣਾਉਣ ਲੱਗੇ। ਸਾਰਿਆਂ ਵਰਨਾਂ ਦੇ ਵਿੱਚ ਇਹ ਐਸਾ ਭਾਣਾ ਵਰਤਿਆ, ਰੀਸ ਤੋਂ ਰੀਸ ਸਾਰੇ ਉਹਨਾਂ ਨੇ ਦਾੜੀ ਕੇ ਸਾਸ ਜੀ ਮਨਾ ਦਿੱਤੇ, ਇਹ ਰਿਵਾਜ ਚੱਲ ਗਿਆ ਹਿੰਦੁਸਤਾਨ ਵਿੱਚ।
ਸਟਲ ਲੋਕ ਹੈ ਪਸ਼ੂ ਸਮਾਨੇ,
ਇਹ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ, ਕਹਿੰਦੇ ਸਾਰੇ ਲੋਕ ਜਿਹੜੇ ਨੇ ਕਹਿੰਦੇ ਇਹ ਪਸ਼ੂ ਸਮਾਨ ਨੇ, ਪਸ਼ੂ ਬਿਰਤੀ ਹੈ ਜਿਹਨਾਂ ਦੀ, ਤੇ ਹੁਣ ਪ੍ਰਮਾਣ ਇੱਕ ਦਿੰਦੇ ਹੈ ਉਹ ਪੂਰਾ ਸਿੱਧ ਕਰਦੇ ਨੇ। ਕਹਿੰਦੇ ਇਹ ਜਿਹੜੇ ਇਹਨਾਂ ਬ੍ਰਾਹਮਣਾਂ ਦੇ ਆਖੇ ਲੱਗਣ ਵਾਲੇ ਇਹ ਬ੍ਰਾਹਮਣ ਵਾਦ ਜੀ ਨੂੰ ਕਹਿੰਦੇ ਹੈ, ਕਹਿੰਦੇ ਇਹ ਤਾਂ ਹੈ ਪਸ਼ੂ ਦੇ ਸਮਾਨ ਜਿਹੜੇ ਲੋਕ ਹਨ।
ਬਿਪਰ ਚੁਗਾਵਨ ਹਾਰ ਮਹਾਨੇ,
ਇਹ ਬ੍ਰਾਹਮਣ ਜਿਹੜੇ ਜਿਵੇਂ ਪਸ਼ੂਆਂ ਦਾ ਚਰਵਾਹਾ ਹੁੰਦਾ ਚਾਰਨ ਵਾਲਾ, ਕਹਿੰਦੇ ਇਹ ਚਰਵਾਹੇ ਨੇ ਲੋਕਾਂ ਦੇ, ਲੋਕ ਪਸ਼ੂ ਨੇ ਇਹ ਚਰਵਾਹੇ ਨੇ ਚਲਾਕ।
ਪਠਨ ਸ਼ਲੋਕ ਲਸ਼ਟਕਾ ਹਤੈ,
ਜਿਹੜਾ ਸਲੋਕ ਪੜ੍ਹਨਾ ਹੈ ਇਹ ਲਾਠੀ ਮਾਰਨੀ ਹੈ, ਸੋਟਾ ਮਾਰਨਾ ਹੈ, ਪਸ਼ੂ ਦੀ ਸੋਟਾ ਮਾਰ ਕੇ ਸਿੱਧਾ ਕਰ ਲਈਦਾ। ਕਹਿੰਦੇ ਜਿਹੜਾ ਦਾੜੀ ਕੇਸ ਨਹੀਂ ਮਨਾ ਉਹਨੂੰ ਕਹਿੰਦਾ ਸਲੋਕ ਦੀ ਸੋਟੀ ਮਾਰ ਕੇ ਉਹਨੂੰ ਪਸ਼ੂ ਬਿਰਤੀ ਨੂੰ ਸਿੱਧੀ ਕਰ ਲੈਂਦੇ ਵੀ ਭਾਈ ਮਨਾ ਤਾਂ ਸਲੋਕਾਂ ਚ ਲਿਖਿਆ ਹੋਇਆ ਹੈ।
ਜਿਤ ਕੋ ਚਹੈ ਚਲਾਵੈ ਕਿਤੈ,
ਇਹ ਬ੍ਰਾਹਮਣ ਕਹਿੰਦੇ ਜਿੱਧਰ ਨੂੰ ਚਲਾਉਣਾ ਚਾਹੁਣ ਲੋਕਾਂ ਨੂੰ ਸਰੋਕਾਂ ਦੀਆਂ ਸੋਟੀਆਂ ਮਾਰ ਮਾਰ ਕੇ ਪਸ਼ੂਆਂ ਦੀ ਤਰ੍ਹਾਂ ਟੋਲਿਆਂ ਦੇ ਟੋਲੇ ਸਿੱਧੇ ਕਰਕੇ ਉਧਰ ਨੂੰ ਤੋਰ ਲਏ ਹਨ।
ਬਿਪਰਨ ਆਪਣੇ ਸਿਰ ਮੁੰਡਵਾਏ,
ਬ੍ਰਾਹਮਣਾਂ ਨੇ ਆਪਣੇ ਸਿਰ ਮੁੰਡਵਾ ਲਏ, ਇਹਨਾਂ ਨੂੰ ਸਜ਼ਾ ਮਿਲੀ ਹੈ। ਹੈ ਸਜ਼ਾ ਮਿਲੀ ਸੀ ਇਹਨਾਂ ਨੂੰ,
ਅਪਰ ਲੋਕ ਮਰ ਇਸੀ ਚਲਾਏ,
ਪਰ ਹੋਰ ਜਿਹੜੇ ਲੋਕ ਸੀ ਉਹ ਇਸੇ ਰਸਤੇ ਚਲਾਏ। ਇੱਕ ਰਾਜਾ ਸੀ ਸਾਧ ਸਿੰਘ ਜੀ, ਉਹ ਨਾ ਹੀ ਕਿਤੇ ਜਦੋਂ ਲੱਗਿਆ ਉਹਦੀ ਸਾਧ ਸਿੰਘ ਜੀ ਜਾਮਦ ਕਰਨ, ਉਹ ਬਲੇਡ ਸੀ ਬਾਹਲਾ ਤਿੱਖਾ, ਕਿਤੇ ਹੱਥ ਹਿੱਲ ਗਿਆ ਰਾਜੇ ਦੀ ਆ ਜ ਨੱਕ ਦੀ ਕਰੁੰਬਲ ਵੱਢੀ ਗਈ ਇਸ ਤਰ੍ਹਾਂ। ਤੇ ਉਹ ਕਹਿੰਦਾ ਹੋਵੇ ਤੂੰ ਤਾਂ ਮੈਨੂੰ ਗਾਲ ਕੀ ਰੱਖਦਾ, ਪਰਜਾ ਚ ਕੀ ਹੁਣ ਮੈਂ ਮੂੰਹ ਦਿਖਾਊਂਗਾ, ਮੇਰਾ ਨੱਕ ਹੀ ਬੜ ਸੁੱਟਿਆ ਤੈ। ਅੱਗੇ ਕਿਹੜਾ ਹੁਣ ਆਪਰੇਸ਼ਨ ਹੁੰਦੇ ਸੀ ਵੀ ਜਿਹੜਾ ਉੱਥੇ ਹਸਪਤਾਲ ਚਲਿਆ ਜਾਂਦਾ, ਵੀ ਵੱਡੇ ਹਸਪਤਾਲ ਚਲਿਆ ਜਾ, DMC ਚਲਿਆ ਜਾ, CMC ਚਲਿਆ ਜਾ, PGI ਚਲਿਆ ਜਾ, ਇੱਥੇ ਚਲੇ ਜਿਹੜੇ ਇੱਥੇ ਹਸਪਤਾਲ ਨੂੰ ਉੱਥੇ ਦਾ ਲਾ ਲਓ, ਉੱਥੇ ਹਸਪਤਾਲ ਹੀ ਨਹੀਂ ਸੀ। ਉਹ ਕਹਿੰਦਾ ਜੀ ਹੁਣ ਮੈਂ ਕੀ ਕਰਾਂ, ਵੀ ਮੈਂ ਜਾਣ ਕੇ ਤਾਂ ਨਹੀਂ ਕਰਿਆ, ਚਲੋ ਕਹਿੰਦਾ ਐਂ ਘਰ ਫਿਰ। ਹੁਣ ਰਾਜੇ ਨੇ ਹੁਕਮ ਦਿੱਤਾ, ਕਹਿੰਦਾ ਉਸ ਤਰ੍ਹਾਂ ਦੇ ਮੈਨੂੰ ਲੈ ਲਿਆ। ਉਹਨੇ ਨਾਈ ਦਾ ਵੀ ਪੜਤਾ ਥੋੜਾ ਜਿਹਾ, ਉਹ ਕਹਿੰਦਾ ਆਹ ਕੀ ਕਰਦਾ, ਕਹਿੰਦਾ ਚਿੰਤਾ ਨਾ ਕਰ ਹੁਣ ਤੂੰ। ਵਜ਼ੀਰ ਉੱਪਰਿਆ, ਕਹਿੰਦਾ ਹਾਂਜੀ ਉਹਦਾ ਵੀ ਪੜਤਾ। ਕਹਿੰਦਾ ਜੀ ਇਹ ਕੀ ਗੱਲ ਹੈ, ਕਹਿੰਦਾ ਹੁਣ ਸਾਰੀ ਪਰਜਾ ਨੂੰ ਹੁਕਮ ਸੁਣਾ ਦੇ ਵੀ ਰੱਬ ਦਾ ਹੁਕਮ ਆ ਗਿਆ, ਵੀ ਹੁਣ ਸਭ ਦੇ ਨੱਕ ਜਿਹੜੇ ਥੋੜੇ ਥੋੜੇ ਕਟਾ ਲਓ, ਇਹ ਰੱਬ ਦਾ ਹੁਕਮ ਆ ਗਿਆ। ਕੇ ਉਹ ਨਾਈ ਦੇ ਕੋਲੋਂ ਵੱਢੇਗਾ ਸਾਰਾ, ਜਿੱਥੇ ਤੱਕ ਰਾਜ ਸੀ ਸਾਰੇ ਨਕਟੇ ਬਣਾ ਦਿੱਤੇ ਸੀ ਉਹਨੇ। ਆਹ ਕੰਮ ਬਾਹਮਣਾ ਨੇ ਕੀਤਾ ਸਾਧ ਸਿੰਘ ਜੀ, ਨੱਕ ਉਹਦਾ ਵੱਢਿਆ ਗਿਆ ਨਾਈ ਦੇ ਕੋਲੋਂ, ਦੂਜੇ ਦੇ ਉਹੀ ਵੱਢਦੇ ਉਹਨੇ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਇਹ ਸਾਰਿਆਂ ਦੇ ਸਿਰ ਮੂੰਹ ਮਨਾ ਦਿੱਤੇ ਬ੍ਰਾਹਮਣਾਂ ਨੇ ਚਲਾਕੀ ਨਾਲ।
ਜੜਤ ਜੂਟ ਕਹੋ ਅੰਗੀਕਾਰਾ,
ਕੰਘੀ ਵਾਲੇ ਸਤਿਗੁਰੂ ਕਹਿੰਦੇ ਇੱਕ ਤਾਂ ਤੰਬਾਕੂ ਅੰਗੀਕਾਰ ਕਰ ਲਿਆ ਇਹਨਾਂ ਨੇ, ਪਿੱਛੇ ਸਾਰੀ ਕਥਾ ਸੁਣਾਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਤੇ ਦੂਸਰਾ ਭਾਈ ਸਿਰ ਮਨਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ। ਇਹ ਸਾਰੀਆਂ ਕੁਰੀਤੀਆਂ ਕਹਿੰਦੇ ਬ੍ਰਾਹਮਣ ਨੇ ਆਪਣੇ ਮੁਲਕ ਵਿੱਚ ਫੈਲਾਈਆਂ, ਤੇ ਜਿਨ੍ਹਾਂ ਨੇ ਧਰਤੀ ਦੇ ਵਿੱਚ ਧਰਮ ਫੈਲਾਉਣਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ ਵਿੱਚ ਲਿਖਿਆ ਹੈ, ਕਹਿੰਦੇ ਚੱਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛਾਟ ਰਜ ਧਾਨੀ। ਧਰਮ ਦੀਆਂ ਚਾਰ ਰਾਜਧਾਨੀਆਂ ਮੰਨੀਆਂ ਹੈ ਰਾਜੇ ਲੋਕ, ਇਹ ਧਰਮ ਦੀ ਰਾਜਧਾਨੀ, ਇੱਥੋਂ ਜਸਾ ਰਾਜਾ ਤਸਾ ਪਰਜਾ ਹੁੰਦੀ ਹੈ। ਬ੍ਰਾਹਮਣ ਲੋਕ, ਇਹਨਾਂ ਨੇ ਧਰਮ ਸਿਖਾਉਣਾ ਸੀ ਲੋਕਾਂ ਨੂੰ। ਐਸੇ ਬ੍ਰਾਹਮਣ ਡੂਬੇ ਭਾਈ ਨਿਰਾ ਬ੍ਰਹ ਚਿਤ ਮੈਂ ਬਰੇ ਆਈ, ਮੂਰਖ ਵਾਂਗ ਪ੍ਰਭੂ ਸਮਾਲ ਮਾਰਨ ਕਹਿਣਾ ਪਿਆ। ਮੂਰਖ ਪੰਡਿਤ ਹਿਕ ਤੋਂ ਹਿਕਮਤ ਹੁਜਤ ਸੰਜੇ ਕਰੇ ਪਿਆਰ, ਇਹ ਕਹਿਣੀਆਂ ਪਈਆਂ ਗੱਲਾਂ। ਤੇ ਤੀਸਰਾ ਸੀ ਸਾਧ ਸਿੰਘ ਜੀ, ਜਿਹੜੇ ਸੰਤ ਨੇ ਉਹਨਾਂ ਨੇ ਧਰਮ ਦ੍ਰਿੜ ਕਰਾਉਣਾ ਸੀ। ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਇਹ ਵੀ ਲਾਣਾ ਸਾਧ ਸਿੰਘ ਜੀ ਵਿਗੜ ਗਿਆ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰ ਕਮਾਉਣੀ। ਆਹ ਘਰਾਂ ਦੇ ਵਿੱਚ ਸਾਧ ਸਿੰਘ ਜੀ ਬੀਬੀਆਂ ਜਲ ਪਾਣੀ ਪ੍ਰਸ਼ਾਦ ਵਾਸਤੇ ਲੈ ਜਾਂਦੀਆਂ। ਵਾਹਿਗੁਰੂ ਕਿਰਪਾ ਕਰੇ, ਚਾਰ ਪੰਜ ਸਾਖੀਆਂ ਤਾਂ ਬੀਬੀਆਂ ਨੇ ਸੁਣਾਤੀਆਂ ਪਖੰਡੀਆਂ ਦੇ ਮੈਨੂੰ, ਨਾਲੇ ਜਲ ਪਾਣੀ ਛਕਾਇਆ, ਨਾਲੇ ਸਾਖੀਆਂ ਛਕਾਤੀਆਂ ਮੈਨੂੰ। ਮੈਂ ਕਿਹਾ ਚੰਗਾ ਮੇਰੇ ਤਾਂ ਕੰਮ ਆਉਣਗੀਆਂ ਬੀਬੀ, ਤੇਰੇ ਨਾਲ ਹੋਈ ਵੀ ਹੈ, ਤੇਰਾ ਨਾਮ ਤਾਂ ਨਹੀਂ ਚਲੋ ਮੈਂ ਲਊਂਗਾ। ਇੰਗਲੈਂਡ ਦੇ ਵਿੱਚ ਇੱਥੇ ਵੀ ਇਹੋ ਜਿਹੇ ਸਦਾਈ ਲੋਕ ਬੈਠੇ ਨੇ ਕਿ ਪਖੰਡੀ ਤੁਹਾਨੂੰ ਵੀ ਠੱਗੀ ਜਾਣ। ਬਹੁਤ ਹੋ ਗਈ, ਮਿਹਰਬਾਨੀ ਕਰੋ, ਆਪਣੀ ਧਰਮ ਕਿਰਤ ਨੂੰ ਲੁਟਾਓ ਨਾ। ਕਿਹੜਾ ਬਹਾਨਾ ਹੈ ਜਿਹੜਾ ਰਹਿ ਗਿਆ ਪੈਸੇ ਇਕੱਠੇ ਕਰਨ ਦਾ, ਹੈਗਾ ਕੋਈ ਹੁਣ ਤੁਹਾਡੇ ਕੋਲ ਹੋਰ ਨਵਾਂ ਬਹਾਨਾ? ਮੈਨੂੰ ਤਾਂ ਲੱਗਦਾ ਨਹੀਂ, ਸਾਰੇ ਬਹਾਨੇ ਖਤਮ ਹੋ ਗਏ, ਸਾਰਿਆਂ ਬਹਾਨਿਆਂ ਨਾਲ ਲੁੱਟ ਲਿਆ ਦੋਨੇ ਹੱਥੀ। ਜਿੱਥੇ ਤੱਕ ਜਾਣਾ ਚਾਹੀਦਾ ਸੀ ਪਹੁੰਚਿਆ ਮੈਂ, ਗੁਰੂ ਕਿਰਪਾ ਕਰੇ। ਤਾਂ ਇਸ ਕਰਕੇ ਜਬ ਇਹ ਰਹਿ ਵਿਪਰਨ ਕੀ, ਮੈਂ ਨਾ ਕਰੂੰਗੀ ਕੀ ਕਰੂੰਗੀ। ਅੱਜ ਉਹ ਸਮਾਂ ਆ ਗਿਆ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਸੱਚੇ ਪਾਤਸ਼ਾਹ ਉਹਨਾਂ ਦੇ ਵਚਨ ਦੇ ਪੱਕੇ ਨਾ, ਉਹ ਸਾਡੀ ਪ੍ਰਤੀਤ ਭਰੋਸਾ ਕਰਨ ਤੋਂ ਹਟ ਗਏ ਹੋਣ। ਸਾਡਾ ਕਈ ਜ਼ਬਰਦਸਤ, ਕਈ ਵਾਰ ਜਿਹੜੇ ਸਿਆਣੇ ਬੰਦੇ ਨੇ ਬੜੇ ਉਹ ਰੰਧਾਵਾ ਸਾਹਿਬ, ਚਲੋ ਇਹ ਸਾਡੇ ਪਰਿਵਾਰ ਦੇ ਨਾਲ ਪਰਿਵਾਰਕ ਸਾਂਝ ਹੈ, ਗੋਦ ਤਾਂ ਹੈਗਾ ਹੀ ਹੈਗਾ, ਪਹਿਲਵਾਨ ਦੇ ਨਾਲ ਇਹਨਾਂ ਦਾ ਇਹਨਾਂ ਦੇ ਘਰੇ ਜਾਂਦੇ ਹੁੰਦੇ ਸੀ ਉਸ ਨਗਰ ਦੇ ਵਿੱਚ, ਇਹ ਹਰ ਸਾਲ ਚਲੋ ਦਰਸ਼ਨ ਪਰਸ ਹੁੰਦੇ ਹੈ। ਆ ਪਿੱਛੇ ਜਦੋਂ ਰਾਮ ਰਹੀਮ ਜੀ ਦਾ ਹੋ ਗਿਆ ਨਾ ਸਾਰਾ ਰੌਲਾ ਵਾਲਾ, ਇਹਦੇ ਘਰੇ ਜੋ ਜਲ ਪਾਣੀ ਛਕਣ ਲੱਗੇ ਜਿਉਣ ਲੱਗੇ ਜੀ ਭੂਮਿਕਾ ਬੰਨ ਕੇ ਰੰਧਾਵਾ ਸਾਹਿਬ ਕਹਿੰਦੇ ਨਾ ਨਾ ਬਾਬਾ ਜੀ ਉਹ ਬੰਦਾ ਮਾੜਾ ਨਹੀਂ ਹੈ, ਮੈਂ ਤਾਂ ਜੀ ਇਹਦੇ ਮੂੰਹ ਕ ਨਹੀਂ ਦੇਖਾਂ, ਮੈਂ ਕਿਹਾ ਮੈਨੂੰ ਤਾਂ ਲੜਨਾ ਪਊਗਾ ਇਹਦੇ ਨਾਲ, ਇਹ ਕਹੀ ਜਾਂਦਾ ਮਾੜਾ ਨਹੀਂ ਹੈ ਸਾਡਾ ਭੇੜਾ ਕਰ ਕਰਕੇ ਰੱਖਦਾ, ਨਾ ਨਾ ਬਾਬਾ ਜੀ ਮੈਨੂੰ ਮਿਲੇ ਮੈਂ ਤਾਂ ਧੰਨਵਾਦ ਕਰਾਂ ਉਹਦਾ, ਮੈਨੂੰ ਗੁੱਸਾ ਚੜੀ ਜਾਵੇ, ਮੈਂ ਜੇ ਜ਼ਬਾਨ ਖੋਲੀ ਨਹੀਂ ਸੀ, ਮੈਂ ਸੁਣੀ ਜਾ ਮੈਂ ਕਿਹਾ ਰੰਧਾਵਾ ਸਾਹਿਬ ਤੂੰ ਕਹਿੰਦਾ ਹਾਂ ਜੀ ਬਹੁਤ ਚੰਗਾ ਬੰਦਾ ਵਿਚਾਰਾ, ਇਹਦਾ ਤਾਂ ਨਾ ਧੰਨਵਾਦ ਜਿੰਨਾ ਕਰੀਏ ਉਨਾ ਚੰਗਾ ਹੈ। ਇਹ ਦਿਲਜੀਤ ਸਿੰਘ ਵੀ ਉੱਠ ਕੇ ਜਾਣ ਨੂੰ ਤਿਆਰ ਹੋ ਗਿਆ ਵੀ ਰੰਧਾਵਾ ਸਾਹਿਬ ਨੇ ਤਾਂ ਪੁੱਠਾ ਦਾਵਾ ਰੱਖ ਲਿਆ ਅੱਜ। ਜਦ ਇਹਨੇ ਮਲਕ ਦੇ ਕੇ ਕਿਹਾ ਕਹਿੰਦਾ ਇਹਦਾ ਧੰਨਵਾਦ ਨਾ ਕਰੀਏ ਹੋਰ ਕੀ ਕਰੀਏ, ਸਾਰੀ ਕੌਮ ਇਕੱਠੀ ਕਰਦੀ ਕਹਿੰਦੇ ਉਂਗਲੀ ਹੁੰਦੀ ਸੀ ਇਹ। ਦੇਖੋ ਭੂਮਿਕਾ ਬੰਨ ਕੇ ਰਿਹਾ, ਗਿਆਨੀ ਨਹੀਂ ਬਣ ਸਕਦੇ ਇਸ ਤਰ੍ਹਾਂ ਬੈਠੇ ਸਾਹਮਣੇ ਸਰਦਾਰ ਵਕਤ। ਤੇ ਮੈਂ ਕਿਹਾ ਵੀ ਬਾਕੀ ਉਹ ਨਾ ਦਲਜੀਤ ਜਦੋਂ ਵੀ ਯਾਦ ਕਰ ਲੈਂਦਾ ਕਹਿੰਦੇ ਜੀ ਜਦੋਂ ਰੰਧਾਵਾ ਸਾਹਿਬ ਦੇ ਕਹਿੰਦੇ ਜਲ ਪਾਣੀ ਛਕਣਾ, ਮੈਂ ਕਿਹਾ ਦੇਖਦਾ ਵੀ ਐਜ ਆ ਟੋਟਕਾ ਸੁਣਾਉਂਦਾ ਵਿੱਚੋਂ ਸਹਿਮ ਅਜਾ ਹੱਸਿਆ ਨੀ ਬਿਲਕੁਲ ਜਮੇ ਨੀ, ਇਹ ਜੀ ਸੋਫੀ ਬੱਟੀ ਐਂ ਲੱਗੀ ਵੀ ਅਸਲੀ ਗੱਲ ਇਹੀ ਕਹਿ ਰਿਹਾ, ਇਹ ਤਾਂ ਸਰਸੇ ਵਾਲੇ ਨੂੰ ਕਹਿੰਦਾ ਵੀ ਬੜਾ ਚੰਗਾ, ਮੇਰਾ ਕਹਿੰਦਾ ਜੇ ਕਾਲਾ ਪੈ ਜਾਂਦਾ ਮੇਰੇ ਪਰ ਕਿਉਂਕਿ ਲੜ ਪੈ ਜਾਂਦੇ ਨਾ, ਪਹਿਲੇ ਇਹਦੀ ਗੱਲ ਹੀ ਨੀ ਸੀ ਸੁਣਨੀ ਆਪਣੀ ਕੌਮ ਚ ਵੀ ਘਟਾ ਨਾ। ਤੋ ਇਸ ਤਰ੍ਹਾਂ ਕਈ ਗੱਲਾਂ ਜਿਹੜੀਆਂ ਨੇ ਬੜੀਆਂ ਉਹ ਪੂਰੇ ਵਿਅੰਗ ਦੇ ਨਾਲ ਉਹਦੇ ਚ ਸਿਧਾਂਤ ਸਾਹਿਬ ਨੇ ਕਲਗੀ ਵਾਲੇ ਸਤਿਗੁਰੂ ਨੇ ਕਿਹਾ ਕਹਿੰਦੇ ਦੇਖੋ ਕਹਿੰਦੇ ਭਾਈ ਇਹਨਾਂ ਨੇ ਨਾ ਜਗਤ ਜੂੜ ਕੋ ਅੰਗੀਕਾਰਾ ਸੀਸ ਮੁੰਡਾਏ ਪੰਥ ਵਿਖਾਰਾ, ਇਹਨਾਂ ਨੇ ਕਹਾ ਇਸ ਅਪੰਥ ਵਿਥਾਰਾ ਵਿਥਾਰਾ ਇਹਨਾਂ ਨੇ ਆਪਣੇ ਸਿਰ ਨੂੰ ਮੁੰਨੇ ਵਾਲਿਆਂ ਦੇ ਪੰਥ ਚ ਲਾ ਲਿਆ ਕਹਿੰਦੇ, ਤੇ ਨਾਲੇ ਤੰਬਾਕੂ ਪੀਣ ਲਾ ਦਿੱਤੇ, ਇਹ ਸਾਰਾ ਕੁਛ ਬ੍ਰਾਹਮਣਾਂ ਨੇ ਕੀਤਾ। ਤੋ ਇਸ ਕਰਕੇ ਸਾਧ ਸੁਣੀ ਇਹ ਜਿਹੜਾ ਇਸ ਪ੍ਰਕਾਰ ਦਾ ਸਾਰਾ ਹੈ। ਕਈ ਵਾਰ ਬੜੀ ਅਸਚਰਿਕ ਗੱਲ, ਕਲਕੱਤੇ ਤੋਂ ਰਾਜਧਾਨੀ ਦੀ ਟਿਕਟ ਕਰਾਤੀ ਕਲਕੱਤੇ ਵਾਲੇ ਨੇ, ਪੰਜਾਬ ਨੂੰ ਆਉਣਾ ਸੀ ਸਾਰਾ ਜਥਾ ਜੀ 8-12-15 ਸਿੰਘ ਹੋਣਗੇ ਲਗਭਗ, ਤੇ ਉਹ ਸਾਰੇ ਬੈਠੇ, ਦੋ ਬੰਦੇ ਦੋਨੇ ਮੋਨੇ ਸੀ, ਉਹ ਸਾਡੇ ਸਿੰਘਾਂ ਦੇ ਨਾਲ ਗੱਲ ਕਰਦੇ ਕਰਦੇ ਉਹ ਕਹਿੰਦੇ ਵੀ ਤੁਸੀਂ ਸਿੱਖ ਤਾਂ ਜਿਹੜੇ ਬਹੁਤ ਕਿਸਮ ਦੇ ਹੋ ਤੁਸੀਂ, ਤੇ ਕਹਿੰਦੇ ਵੀ ਕਿਹੜੇ ਕਿਹੜੇ ਕਿਸਮ ਦੇ ਆ, ਤੈਨੂੰ ਕਿਹੜਾ ਲੱਗਦਾ, ਕਹਿੰਦਾ ਦੇਖੋ ਕਹਿੰਦਾ ਵੀ ਜਿਹੜੇ ਨਾਮਧਾਰੇ ਨੇ ਉਹ ਵੀ ਤੁਸੀਂ ਹੋਈ ਹੋ, ਤੇ ਚਲੋ ਉਹ ਤਾਂ ਕਿਸੇ ਹੱਦ ਤੱਕ ਰੇਟ ਵੀ ਬਰਦਾਸ਼ਤ ਕਰ ਲਈ ਸਿੰਘਾਂ ਨੇ, ਕਹਿੰਦਾ ਨਿਰੰਕਾਰੀ ਜਿਹੜੇ ਇਹ ਵੀ ਕਹਿੰਦੇ ਤੁਸੀਂ ਹੋਈਆਂ, ਸਿੰਘਾਂ ਨੂੰ ਗੁੱਸਾ ਆ ਗਿਆ, ਮਖਾਂ ਲੜਿਓ ਨਾ, ਸ਼ਬਦਾਂ ਦੀ ਲੜਾਈ ਚ ਨਾ ਹੱਥੋਂ ਪਾਈ ਨਹੀਂ ਹੋਈਦਾ, ਸੁਣੋ ਮੈਂ ਹੋਰ, ਕਹਿੰਦੇ ਜੀ ਰਾਧੋ ਸਵਾਮੀ ਵੀ ਤੁਸੀਂ ਹੋਈ ਹੋ, ਤੁਹਾਡੇ ਹੀ ਨੇ ਕਹਿੰਦਾ ਤੁਹਾਡੇ ਵਿੱਚੋਂ, ਤੇ ਮੈਂ ਉੱਪਰਲੀ ਸੀਟ ਤੇ ਆਰਾਮ ਕਰ ਰਿਹਾ ਹੇਠਾਂ ਆ ਗਿਆ, ਮੈਂ ਕਿਹਾ ਭਾਈ ਮੈਂ ਉੱਤਰ ਦਊਂਗਾ ਇਹਦਾ, ਕਹਿੰਦਾ ਹਾਂਜੀ ਦੱਸੋ, ਮੈਂ ਕਿਹਾ ਉੱਤਰ ਦੇਣ ਤੋਂ ਪਹਿਲਾਂ ਮੈਨੂੰ ਦੱਸ ਆਪਣਾ ਪ੍ਰੀਚਾ ਦੇ, ਤੂੰ ਮੁਸਲਮਾਨ ਹੈ ਕਿ ਹਿੰਦੂ ਹੈ, ਕਿਉਂਕਿ ਪਤਾ ਨਹੀਂ ਲੱਗ ਰਿਹਾ, ਜੇ ਤਾਂ ਹਿੰਦੂ ਹੁੰਦਾ ਤਾਂ ਤੇਰੀ ਤਿਲਕ ਹੁੰਦਾ, ਜਨਾਬ ਹੁੰਦਾ ਫਿਰ ਤਾਂ ਮੈਨੂੰ ਪੁੱਛਣ ਦੀ ਲੋੜ ਨਹੀਂ ਸੀ, ਜੇ ਤੂੰ ਮੁਸਲਮਾਨ ਹੁੰਦਾ ਤਾਂ ਫਿਰ ਉਹਦੇ ਚਿੰਨ੍ਹ ਜਿਹੜੇ ਉਹ ਵੀ ਨਹੀਂ ਹੈਗੇ ਤੁਹਾਡੇ ਕੋਲ, ਉਹਨਾਂ ਦਾ ਵੀ ਮੈਨੂੰ ਪਤਾ, ਮੈਂ ਇਸਲਾਮ ਦੀ ਤਲੀਮ ਵੀ ਪੜ੍ਹੀ ਸੀ ਥੋੜ੍ਹੀ ਜਿਹੀ, ਤੁਸੀਂ ਕੌਣ ਹੋ ਦੋਨੇ, ਇੱਕ ਬੋਲਿਆ ਕਹਿੰਦਾ ਮੈਂ ਮੁਸਲਮਾਨਾਂ ਦਾ ਮੁੰਡਾ, ਦੂਜਾ ਕਹਿੰਦਾ ਮੈਂ ਹਿੰਦੂਆਂ ਦਾ, ਮੈਂ ਕਿਹਾ ਬਾਹਲੀ ਵਧੀਆ ਗੱਲ ਹੋ ਗਈ, ਮੈਨੂੰ ਜਵਾਬ ਦੇਣਾ ਸੌਖਾ ਹੋ ਗਿਆ, ਮੈਂ ਕਿਹਾ ਲਓ ਭਾਈ ਜਿਹਨੂੰ ਤੁਸੀਂ ਸਾਡਾ ਕਹਿੰਦੇ ਹੋ ਨਾ, ਤੁਸੀਂ ਦੇਖਦੇ ਹੋ ਵੀ ਉਹ ਤੁਹਾਡੇ ਬਚਦਾ, ਜੇ ਤੁਹਾਡੇ ਬਚਦਾ ਤੁਹਾਡੇ ਵਾਲੇ ਖਾਤੇ 'ਚ ਪਾ ਦਾਂਗੇ ਅੱਜ, ਕਹਿੰਦਾ ਜੀ ਕੀ, ਮੈਂ ਕਿਹਾ ਉਹਨਾਂ ਦੇ ਇੱਕ ਐਲਾਨ ਕੀਤਾ ਸੀ ਉਹਨਾਂ ਨੇ, ਜਿਹੜਾ ਗੁਰਬਚਨ ਸਿੰਘ ਮਾਰਿਆ ਗਿਆ ਭਾਈ ਰਣਜੀਤ ਸਿੰਘ ਨੇ, ਜਿਹੜਾ ਜਾ ਕੇ ਉਹਨੂੰ ਦੰਡ ਦਿੱਤਾ, ਜਿਹੜਾ 13 ਸਿੰਘ ਸ਼ਹੀਦ ਕਰ ਗਿਆ ਉੱਥੇ ਨਰਕ ਧਾਰ ਗਿਆ, ਮੈਂ ਕਿਹਾ ਉਹ ਕਹਿੰਦਾ ਸੀ ਵੀ ਮਾਸ ਮਾਸ ਹੈ, ਮੈਂ ਇੱਕੋ ਪਤੀਲੇ ਦੇ ਵਿੱਚ ਗਊ ਤੇ ਸੂਰ ਦਾ ਮਾਸ ਰਿੰਨ ਕੇ ਖਾ ਲੈਂਦਾ, ਮੈਂ ਕਿਹਾ ਦੱਸੋ ਹੁਣ ਤੁਹਾਡੇ ਦੋਨਾਂ ਚੋਂ ਕਿਹਦੇ ਖਾਤੇ ਚ ਪਾਈ, ਉਹਨੂੰ ਦੋਨਾਂ ਦਾ ਦਿਲ ਕੱਚਾ ਹੋਣ ਲੱਗ ਗਿਆ, ਮੈਂ ਕਿਹਾ ਸਿੱਖ ਹੈ ਜਿਹੜਾ ਗਊ ਗਰੀਬ ਦੀ ਰੱਖਿਆ ਕਰਦਾ, ਅਸੀਂ ਤਾਂ ਕਰ ਨੀ ਸਕਦੇ, ਇਹ ਸੂਰ ਵੈਸੇ ਕਹਿੰਦੇ ਕੀ ਕਹਿੰਦਾ ਅਸੀਂ ਨੀ ਉਹਦਾ, ਤੇ ਤੁਸੀਂ ਦੱਸੋ, ਕਹਿੰਦਾ ਜੀ ਸਾਨੂੰ ਤਾਂ ਪਤਾ ਨੀ ਸੀ, ਮੈਂ ਕਿਹਾ ਫਿਰ ਬਿਨਾਂ ਪਤਾ ਇਹੋ ਜਿਹੀਆਂ ਗੱਲਾਂ ਨੀ ਕਰੀਦੀਆਂ, ਤੁਸੀਂ ਸਾਡੇ ਜੁਮੇ ਪਹਿਲਾਂ ਤੁਹਾਡੇ ਕੀ ਲੱਗਦੇ ਰਹੋ, ਕੋਈ ਨਿਯਮ ਹੈਗਾ ਸਾਡੇ ਨਾਲ ਮਿਲਦਾ, ਉਹ ਕਹਿੰਦੇ ਬਾਬਾ ਜੀ ਸਾਨੂੰ ਪਤਾ ਨਹੀਂ ਸੀ। ਤੋ ਇਸ ਤਰ੍ਹਾਂ ਸਾਧ ਸਿੰਘ ਜੀ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜਾ ਨਾ ਆਪਣਾ ਪੰਥ ਇਸ ਤਰ੍ਹਾਂ ਤੋੜ ਲਿਆ, ਜਿਵੇਂ ਮਨ ਮਤ ਦੇ ਜਿਨ ਕੇ ਮਨ ਮੈਂ ਹਰ ਧਿਆਨ ਨਹੀਂ ਸ਼ੁਭ ਪੰਥਨ ਤੇ ਮਿਟ ਜਾਵੇਂਗੇ, ਇਹ ਆਉਣ ਵਾਲੇ ਸਮੇਂ ਦਾ ਸਵੱਈਆ ਪੰਡਿਤ ਗੁਲਾਬ ਸਿੰਘ ਨੇ ਲਿਖਿਆ ਸੀ, ਗੁਰੂ ਗੋਬਿੰਦ ਸਿੰਘ ਦੇ ਵਿਦਿਆਰਥੀ ਦਾ ਵਿਦਿਆਰਥੀ ਹੈ। ਜਿਨਕੇ ਮਨ ਮੈਂ ਹਰ ਧਿਆਨ ਨਹੀਂ ਸ਼ੁਭ ਪੰਥਨ ਤੇ ਮਿਟ ਜਾਵੇਂਗੇ ਤਜ ਸੰਜਮ ਨੇਮ ਅਸੰਖ ਰਹੇ ਜਗ ਭੀਤਰ ਸਿੱਧ ਕਹਾਵੇਂਗੇ ਤਜ ਪੰਥ ਸਨਾਤਨ ਮਾਹੇ ਕਰੂ ਮਨ ਵਾਂਛਿਤ ਪੰਥ ਚਲਾਵੇਂਗੇ ਜਗ ਫੈਲੇ ਗੋ ਇਹ ਪੰਥ ਕਰੂ ਸ਼ੁਭ ਸੰਤ ਨਿਰਾਦਰ ਪਾਵੇਂਗੇ। ਇਹ ਕਲਯੁਗ ਦੇ ਸਮੇਂ ਦਾ ਵਰਤਾਰਾ ਹੈ ਤੇ ਮਹਾਰਾਜ ਕਹਿੰਦੇ ਇਹਨਾਂ ਨੇ ਇਸ ਤਰ੍ਹਾਂ ਪੰਥ ਵਧਾ ਲਏ
ਇਨ ਦੋਨੋ ਤੇ ਕਲਕੋ ਕਾਲਾ
ਇਹਨਾਂ ਦੋਨਾਂ ਤੋਂ ਕਲਯੁਗ ਦੇ ਵਿੱਚ ਭਾਵ ਤਮਾਖੂ ਜਗਤ ਜੋਤ ਔਰ ਕੇਸ ਕੱਟਣੇ। ਸਾਧ ਸਿੰਘ ਜੀ ਅੱਜ ਵੀ ਉਹਨਾਂ ਦੱਖਣੀ ਸਿੱਖਾਂ ਦਾ ਮੈਂ ਕਹਿੰਦਾ ਜਿੰਨੀ ਸਾਤੋਂ ਉਪਮਾ ਹੁੰਦੀ ਹੈ ਉਹ ਥੋੜੀ ਹੈ, ਉਹਨਾਂ ਚ ਹੋਰ ਕੋਈ ਕਮੀ ਹੋਵੇ ਮੈਂ ਨਹੀਂ ਕਹਿ ਸਕਦਾ। ਅੱਜ ਵੀ ਜਾਓ ਹਜ਼ੂਰ ਸਾਹਿਬ ਦੱਖਣ ਦੇ ਵਿੱਚ ਉਹਨਾਂ ਦਾ ਕੋਈ ਵੀ ਪਰਿਵਾਰ ਦਾ ਬੱਚਾ ਨਾ ਦਾੜੀ ਕੱਟ ਸਕਦਾ ਨਾ ਕੇਸ ਕੱਟ ਸਕਦਾ। ਜੇ ਕੱਟ ਦੇਵੇ ਸਾਰਾ ਭਾਈਚਾਰਾ ਬਦਖਲ ਕਰ ਦਿੰਦੇ ਨੇ, ਕਹਿੰਦੇ ਵੀ ਨਿਕਲ ਜਾ ਕਰ ਤੋਂ ਬਾਹਰ। ਬਰਜਾਰੇ ਸਿੱਖਾਂ ਦੇ ਵਿੱਚ ਜਾਓ ਦਾੜੀ ਕੇਸ ਨਹੀਂ ਕੱਟਦੇ। ਬਰਜਾਰਿਆਂ ਦਾ ਸਾਧ ਸੰਗਤ ਆਇਆ, ਮੈਨੂੰ ਪਤਾ ਵੀ ਤੁਹਾਨੂੰ, ਮੈਂ ਕਿਹਾ ਤੁਸੀਂ ਗੁਰੂ ਘਰ ਦੇ ਨਾਲ ਸੰਬੰਧ ਤੁਹਾਡਾ ਕੀ ਹੈ? ਬਰਜਾਰੇ ਦਾ ਆਗੂ ਸੀ, 300 ਸਾਲ ਦੇ ਤਿਆਰ ਸੀ। ਕਹਿੰਦਾ ਬਾਬਾ ਜੀ ਸਾਨੂੰ ਪਤਾ ਨਹੀਂ। ਮੈਂ ਕਿਹਾ ਗੁਰਬਾਣੀ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਨੇ ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾਂ ਸਾਡੇ ਤੁਹਾਡੇ ਉਹਦੇ ਬਜ਼ੁਰਗ ਦੇ ਪ੍ਰਥਾਏ ਆ। ਕਹਿੰਦੇ ਜੀ ਕਿਵੇਂ? ਮੈਂ ਕਿਹਾ ਵੀ ਇਸ ਤਰ੍ਹਾਂ ਮਰ ਗਿਆ ਸੀ ਤੁਹਾਡਾ ਬਜ਼ੁਰਗ, ਇਕੱਲਾ ਇਕੱਲਾ ਸੀ, ਗਾਹਾਂ ਬੱਚਾ ਵੀ ਨਹੀਂ ਸੀ, ਉਹਦੇ ਇਲਾਜ ਨਹੀਂ ਸੀ, ਉਹ ਗੁਰੂ ਨਾਨਕ ਸਾਹਿਬ ਨੇ ਜੂਦਾ ਕੀਤਾ, ਉੱਥੋਂ ਸਾਰੇ ਬਣਜਾਰੇ ਗੁਰੂ ਨਾਨਕ ਦੇ ਸਿੱਖ ਬਣੇ, ਦਸਮ ਪਾਤਸ਼ਾਹ ਤੱਕ ਇਹ ਸਾਰੀ ਤੁਹਾਡਾ ਅੱਗੇ ਤੋਂ ਅੱਗੇ ਬੁਲਾਇਆ। ਟਾਂਡਾ ਨਗਰ ਦੇ ਅੰਦਰ ਮਹਾਰਾਜ ਗਏ ਸੀ ਗੁਰੂ ਨਾਨਕ ਸਾਹਿਬ, ਉੱਥੇ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ, ਤਿੰਨ ਮਹਾਤਮਾ ਹੋਰ ਸੀ, ਪੰਜਾਂ ਪਿਆਰਿਆਂ ਦੇ ਲੱਗੇ। 48 ਘੰਟੇ ਅੰਮ੍ਰਿਤ ਸੰਚਾਰ ਹੁੰਦਾ ਰਿਹਾ ਨਾ ਸੁੱਤੇ, ਇੰਨੇ ਲੋਕ ਆਏ ਸਾਧ ਸਿੰਘ ਜੀ ਅੰਮ੍ਰਿਤ ਛਕਣ ਵਾਸਤੇ, ਬਾਟਾ ਤਿਆਰ ਕਰਿਆ ਕਰਨ ਤੇ ਉਹ ਬਾਟਾ ਦੁਆਰੇ ਫੇਰ ਇਹਨੇ ਨੂੰ ਅੰਮ੍ਰਿਤ ਛਕਾ ਕੇ ਇੱਕ ਪਾਸੇ। 10,000 ਬੰਦੇ ਨੇ 48 ਘੰਟੇ ਦੇ ਵਿੱਚ 10,000 ਨੂੰ ਅੰਮ੍ਰਿਤ ਛਕਾਇਆ ਸੀ। ਇਹ ਕਹਿੰਦੇ ਸਾਧ ਕੁਛ ਨਹੀਂ ਕਰਦੇ, ਇਹਨਾਂ ਪੁੱਛੋ ਤੁਸੀਂ ਕੀ ਕਰਦੇ ਹੋ? ਜਿਹਨੂੰ ਕਹਿੰਦੇ ਕਿ ਤੁਹਾਡੇ ਬ੍ਰਹਮ ਗਿਆਨੀਆਂ ਨੂੰ ਐਂ ਕਰਦਾਂਗੇ, ਤੁਹਾਡੇ ਬ੍ਰਹਮ ਗਿਆਨੀ ਐਂ ਕਰਦੇ ਨਾ, ਪੁੱਛੋ ਇਹਨਾਂ ਨੂੰ ਵੀ ਤੁਸੀਂ ਕੀ ਕਰਦੇ ਹੋ? ਤੁਹਾਡੇ ਘਰਦਿਆਂ ਨੂੰ ਤੁਹਾਨੂੰ ਅੰਮ੍ਰਿਤ ਨਹੀਂ ਪਾਨ ਕਰਾ ਹੁੰਦਾ, ਕਰਦੇ ਤੁਹਾਡੇ ਸ਼ਰਾਬੀ ਤੁਰੇ ਫਿਰਦੇ ਨੇ, ਤੁਸੀਂ ਗੱਲਾਂ ਉਹਨਾਂ ਦੇ ਕਰਦੇ ਆ। ਇਹ ਸਾਸ ਜੀ ਕਹਿੰਦੇ ਆਪ ਦੇਹ ਗੁਰੂ ਕਰਪਾਨੀ ਤੇ ਨਿੰਦੇ ਜੇ ਗੰਗਾ ਥਾਨੇ। ਮਹਾਤਮਾ ਦਾ ਇੱਕ ਇੱਕ ਦਾ ਬਹੁਤ ਵੱਡਾ ਪ੍ਰਚਾਰ ਤੇ ਗੁਰੂ ਕਿਰਪਾ ਕਰੇ ਇਨ ਦੋਨਾਂ ਤੋਂ ਕਲਮੇ ਕਾਲਾ। ਇਹ ਦੋਨਾਂ ਦੇ ਕੋਲੋਂ ਤਮਾਖੂ ਤੇ ਕੇਸ ਕੱਟਣ ਦੇ ਨਾਲ ਬੜੇ ਅਨਰਥ ਹੋ ਗਏ।
ਜਹਿ ਕਹਿ ਦੀਖਤ ਭਇਓ ਵਿਸਾਲਾ,
ਕਹਿੰਦੇ ਹੁਣ ਪ੍ਰਭਾਵ ਤਮਾਖੂ ਦਾ ਵੀ ਪੂਰਾ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਔਰ ਕਹਿੰਦੇ ਭਾਈ ਕੇਸ ਕਟਾਉਣ ਦਾ ਵੀ ਹੋ ਗਿਆ। ਸਰਬ ਸਰੋਮਨ ਖਾਲਸਾ ਰਚਿਓ ਪੰਥ ਸੁਖਦਾਏ, ਬਿਨ ਇੱਕ ਗੰਦੇ ਧੋਣ ਦੇ ਜਗ ਮੈਂ ਅਦਕ ਸਾਹਿਬ, ਮੈਂ ਤਾਂ ਆਪਣੇ ਸਿੱਖਾਂ ਨੂੰ ਹੱਥ ਲਾਉਣ ਦੀ ਵੀ ਆਗਿਆ ਨਹੀਂ ਦਿੰਦਾ, ਨਾ ਇੱਕ ਵੀ ਰੋਮ ਕੱਟਣਾ ਤੇ ਨਾ ਤਮਾਕੂ ਨੂੰ ਹੱਥ ਲਾਉਣਾ। ਇਹ ਸਾਸੀ ਇੱਥੇ ਇਸ ਅਧਿਆਇ ਦੇ ਵਿੱਚ ਇਹ ਦੋ ਗੱਲਾਂ ਦਾ ਵਰਣਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਆਓ ਇਹਦੇ ਤੇ ਅਮਲ ਕਰੀਏ, ਰਿਸ਼ਤੇਦਾਰਾਂ ਚ, ਪਰਿਵਾਰਾਂ ਚ, ਜਿੱਥੇ ਤੱਕ ਹੋਵੇ ਇਹਦਾ ਪ੍ਰਚਾਰ ਕਰਕੇ ਲੋਕਾਂ ਨੂੰ ਮਨ ਮੱਤ ਬਚਾਇਆ ਜਾਵੇ। ਇੱਥੇ ਸਮਾਪਤ ਹੈ।
ਜੜਤ ਜੂਟ ਕਹੋ ਅੰਡੀਕਾਰਾ, ਸੀਸ ਮੰਡਾਵਨ ਪੰਥ ਵਿਥਾਰਾ, ਇਨ ਦੋਨੋ ਤੇ ਕਲ ਕੋ ਕਾਲਾ, ਜੈ ਕਹਿ ਦੀਕਤ ਭਇਓ ਵਿਸਾਲਾ।
ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਹਾਰ, ਅੰਧ ਕੂਪ ਮਹਾ ਭਇਆ ਨਾਨਕ ਪਾਰੇ ਉਤਾਰ, ਆਈ ਪ੍ਰਭ ਸਰਨਾਗਤੀ ਕਿਰਪਾ ਨਿਗ ਦਇਆ, ਏਕ ਅਖਰ ਹਰਿ ਮਨ ਵਸਤ ਨਾਨਕ ਹੋਤ ਨਿਵਾਰ।